ਅੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਹਮੇਸ਼ਾ ਹੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਆਪਣਾ ਫਾਈਨਲ ਡਿਸੀਜਨ ਨਾ ਦਿਓ ਕਿ ਭਰਾਵਾ ਜਾਂ ਭੈਣ ਜੀ ਤੁਸੀਂ ਮੈਨੂੰ ਪ੍ਰੋਪਰਟੀ ਖਰੀਦ ਦਿਓ ਜਾਂ ਵੇਚ ਦਿਓ। ਮੇਰਾ ਸਿਰਫ ਇੰਨਾ ਕੀ ਤੁਹਾਨੂੰ ਕਹਿਣਾ ਕਿ ਉਸੇ ਨੂੰ ਬੇਸ਼ੱਕ ਦੇ ਦਿਓ, ਪਰ ਉਸ ਤੋਂ ਪਹਿਲਾਂ ਫਾਈਨਲ ਕਰਨ ਤੋਂ ਪਹਿਲਾਂ 2, 3, 4, 5, 6 ਬੰਦਿਆਂ ਨੂੰ ਜਿਹੜੇ ਵੀ ਤੁਹਾਨੂੰ ਚੰਗੇ ਲੱਗਦੇ ਨੇ ਬੁਲਾ ਲਓ, ਤੇ ਜਾਣ ਪਛਾਣ ਹੈਗੀ ਜਾਂ ਨਹੀਂ ਜਾਣ ਪਛਾਣ, ਕਿਉਂਕਿ ਤਾਂ ਬਿਜ਼ਨਸ ਹੈ ਤੇ ਆਉਣਗੇ ਉਹ ਤੁਹਾਡੇ ਕਹੇ ਦੇ ਮੁਤਾਬਕ, ਤੁਹਾਡੀ ਥਾਂ ਦੇ ਮੁਤਾਬਕ, ਤੁਹਾਡੇ ਸਮੇਂ ਦੇ ਮੁਤਾਬਕ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ, ਉਹਨਾਂ ਦਾ ਬਿਜ਼ਨਸ ਹੈ। ਰੀਅਲ ਸਟੇਟ ਦੀ ਦੁਨੀਆਂ ਦੇ ਵਿੱਚ ਇਹੀ ਥੋੜਾ ਜਿਹਾ ਭੁਲੇਖਾ ਹੈ ਕਿ ਜਦੋਂ ਉਹਨਾਂ ਨੂੰ ਕਮਿਸ਼ਨ ਮਿਲਦੀ ਹੈ, ਪੈਸੇ ਮਿਲਦੇ ਨੇ, ਉਹ ਵਕੀਲ ਤੋਂ ਸਿੱਧੇ ਮਿਲਦੇ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਬਣੇ ਨੇ। ਜੇ ਤੁਹਾਨੂੰ ਪਤਾ ਲੱਗ ਜਾਵੇ ਇੰਨੇ ਬਣਾ ਗਿਆ, ਫਿਰ ਤੁਸੀਂ 10 ਵਾਰੀ ਸੋਚੋਗੇ। ਸੋ ਉਸ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਵੀ ਜੋ ਤੁਸੀਂ ਬਾਹਲੇ ਬੰਦਿਆਂ ਨੂੰ ਬੁਲਾਓਗੇ, ਇੱਕ ਤਾਂ ਤੁਹਾਨੂੰ ਨੌਲੇਜ ਹੋਜੂਗੀ ਵੀ ਕਿਵੇਂ ਵੇਚਣਾ, ਕਿਵੇਂ ਲੈਣਾ, ਕਿੰਨਾ ਕੁ ਮੇਰਾ ਖਰਚਾ ਆਊਗਾ, ਕਿੰਨਾ ਕੁ ਨਹੀਂ ਆਊਗਾ, ਵਕੀਲ ਕਿਹੜਾ ਕਰਨਾ, ਮੌਰਗੇਜ ਕਿਹੜਾ ਲੈਣੀ ਹੈ, ਤੇ ਨਾਲ ਤੁਹਾਨੂੰ ਗਧੇ ਤੇ ਘੋੜੇ ਦਾ ਪਤਾ ਲੱਗ ਜੂਗਾ। ਜੋ ਤੁਸੀਂ ਵੱਖ ਵੱਖ ਬੰਦਿਆਂ ਨੂੰ ਬੁਲਾਉਣੇ ਹੋ, ਆਪਾਂ ਇੰਟਰਵਿਊ ਕਰਦੇ ਹਾਂ ਕਿਸੇ ਸੈਕਟਰੀ ਦੀ ਕਰਦੇ ਹਾਂ, ਕਿਸੇ ਕਲਰਕ ਦੀ ਕਰਦੇ ਹਾਂ, ਉੱਥੇ 50 ਬੰਦੇ ਆਉਂਦੇ ਨੇ, ਉਹ 50 ਬੰਦੇ ਇਸੇ ਕਰਕੇ ਬੁਲਾਏ ਨੇ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ ਲਈ ਆਹ ਵਧੀਆ ਹੈ, ਸਾਡੇ ਲਈ ਆਹ ਵਧੀਆ, ਇਹਦੀ ਪਰਸਨੈਲਿਟੀ ਚੰਗੀ ਹੈ, ਵਧੀਆ ਗੱਲ ਕਰਦਾ, ਜਾਂ ਧੋਖਾ ਕਰਦਾ, ਇਹਨੂੰ ਇੱਕ ਗੂਈ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਕਾਫੀ ਬੰਦੇ ਬੁਲਾ ਲਿਆ ਕਰੋ, 1-2 ਦਿਨਾਂ 'ਚ ਹੀ ਹੋ ਜਾਂਦੇ ਨੇ ਪੂਰੇ, ਫਿਰ ਤੁਸੀਂ ਡਿਸੀਜਨ ਕਰ ਲਓ। ਕਈ ਬੰਦੇ ਸਭ ਜਵਾਬ ਦਿਖਾਈ ਜਾਂਦੇ ਨੇ, ਕਈ ਮਿੱਠੀਆਂ ਗੱਲਾਂ ਮਾਰਦੇ ਨੇ, ਕਈ ਬੜੇ ਰੂਡ ਹੁੰਦੇ ਨੇ, ਕਈਆਂ ਨੂੰ ਨੌਲੇਜ ਕੋਈ ਨਹੀਂ ਹੁੰਦੀ, ਕਈ ਸੁੱਤੇ ਹੀ ਹੁੰਦੇ ਨੇ, ਕਈ ਠੱਗ ਹੀ ਹੁੰਦੇ ਨੇ। ਸੋ ਸਾਰਿਆਂ ਦਾ ਪਤਾ ਲੱਗ ਜੂਗਾ, ਤੇ ਉਹਦੇ ਵਿੱਚ ਇੱਕ ਨਾਮ ਮੈਂ ਤੁਹਾਨੂੰ ਕਹਿਣਾ, ਉਹ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦਾ ਇੱਕ ਜਾਣਿਆ ਮਾਨਿਆ ਨਾਂ ਹੈ, ਇਮਾਨਦਾਰੀ ਦੇ ਤੌਰ ਤੇ, ਕਹਿਣੀ ਤੇ ਕਰਨੀ ਦੇ ਪੱਕੇ ਹੋਣ ਦੇ ਤੌਰ ਤੇ। ਤੇ ਜੇ ਤੁਸੀਂ ਉਹਨਾਂ ਨੂੰ ਕਾਲ ਕਰਨਾ, ਆਪ ਦੇਖ ਲਿਓ ਵੀ ਜੋ ਮੈਂ ਕੁਛ ਕਹਿਣਾ ਸੱਚੀ ਗੱਲ ਹੈ ਕਿ ਨਹੀਂ। ਜੇ ਤੁਹਾਨੂੰ ਸੱਚੀ ਲੱਗੇ ਤੇ ਬਹੁਤ ਵਧੀਆ ਲੱਗਣਾ, ਇਹਨਾਂ ਨੂੰ ਦੇ ਦਿਓ, ਨਹੀਂ ਜਿੱਥੇ ਜੀ ਕਰੇ ਉਹਨੂੰ ਦੇ ਦਿਓ, ਬਸ ਮੇਰੀ ਤਾਂ ਇੰਨੀ ਕੀ ਗੱਲ ਹੈ। ਅਰਫਾ ਮੁਜ਼ੱਫਰ ਨੂੰ ਜੇ ਕਾਲ ਕਰਨਾ, ਉਹਨਾਂ ਦਾ ਨੰਬਰ ਹੈਗਾ 6478986245, 6478986245, ਉਹਨਾਂ ਦਾ ਨੰਬਰ ਹੈ, ਫੋਨ ਕਰ ਲਓ, ਬਾਕੀ ਡਿਸੀਜਨ ਤੁਸੀਂ ਆਪਣੀ ਮਰਜ਼ੀ ਨਾਲ ਕਰਨਾ। ਚਲੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਡਿਫਰੈਂਟ ਡਿਫਰੈਂਟ ਟੌਪਿਕਸ ਨੂੰ ਲੈ ਕੇ ਡਿਸਕਸ ਕਰਾਂਗੇ। ਪਹਿਲਾਂ ਤਾਂ ਆਪਾਂ ਡਾਕਟਰ ਅੰਕੁਸ਼ ਗੋਇਲ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਹੈੱਡ ਨੇ, ਹੋਰ ਵੀ ਡਾਕਟਰ ਨੇ ਉੱਥੇ, ਲੇਡੀਜ਼ ਡਾਕਟਰ ਵੀ ਨੇ, ਮੇਲਜ਼ ਡਾਕਟਰ ਵੀ ਨੇ। ਇਹ ਕਲੀਨਿਕ 365 ਦੇ 365 ਦਿਨ ਖੁੱਲ੍ਹਦੀ ਹੈ, ਕਦੇ ਵੀ ਬੰਦ ਨਹੀਂ ਹੁੰਦੀ, ਨੋ ਮੈਟਰ ਬਟ ਕੈਨੇਡਾ ਬੰਦ ਹੋਜੂ, ਪਰ ਇਹ ਕਲੀਨਿਕ ਨਹੀਂ ਬੰਦ ਹੁੰਦੀ, ਉੱਥੇ ਇਹ ਕੰਮ ਕਰਦੇ ਨੇ। ਉਹਨਾਂ ਨੂੰ ਜਦੋਂ ਵੀ ਲਾਈਨ ਤੇ ਆ ਗਏ, ਹੋਪਫੁਲੀ ਛੇਤੀ ਆ ਜਾਣਗੇ, ਤੇ ਆਪਾਂ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਾਂਗੇ। ਤੁਸੀਂ ਵੀ ਕੋਈ ਟੌਪਿਕ ਪੁੱਛਣਾ ਜਿਹੜਾ ਮਰਜ਼ੀ, ਉਹਨਾਂ ਨੂੰ ਫੋਨ ਕਰਕੇ ਬਿਮਾਰੀ ਦੇ ਬਾਰੇ ਸਵਾਲ ਪੁੱਛ ਸਕਦੇ ਹੋ। ਉਹਨਾਂ ਤੋਂ ਬਾਅਦ ਆਪਾਂ ਸਤਪਾਲ ਜੌਲ, ਜਿਹੜੇ ਕਿ ਆਪਣੇ ਪੀਰ ਸਕੂਲ ਐਜੂਕੇਸ਼ਨ ਬੋਰਡ ਦੇ ਡਿਪਟੀ ਵਾਈਸ ਚੇਅਰਮੈਨ ਨੇ, ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਜਿੱਤੇ ਹੋਏ ਨੇ ਬਹੁਤ ਭਾਰੀ ਵੋਟਾਂ ਦੇ ਨਾਲ, ਉਹਨਾਂ ਨੂੰ ਲੈ ਕੇ ਆਵਾਂਗੇ। ਉਹ 2 ਟੌਪਿਕਾਂ ਦੇ ਉੱਤੇ ਗੱਲਬਾਤ ਕਰਾਂਗੇ। ਇੱਕ ਤਾਂ ਜਿਹੜੇ ਅੱਜ ਦੇ ਸਮੇਂ ਦੇ ਮੱਖਣ ਚੋਰ ਨੇ, ਚੋਰ ਤਾਂ ਕ੍ਰਿਸ਼ਨ ਭਗਵਾਨ ਵੀ ਸੀ, ਉਹ ਬਚਪਨ ਸੀਗੇ, ਚਾਚੀ ਮਾਸੀ ਤਾਈਆਂ ਦਾ ਥੋੜੀ ਉਂਗਲੀ ਭਰ ਕੇ ਖਾ ਲੈਂਦੇ ਸੀ, ਪਰ ਆ ਜਿਹੜੇ ਕਲਯੁਗ ਦੇ ਮੱਖਣ ਚੋਰ ਨੇ, ਇਹ ਤਾਂ 36 ਲੱਖ ਰੁਪਏ ਦੇ ਚੋਰੀ ਕਰਕੇ ਲੈ ਗਏ, ਪਤਾ ਨੀ ਕਿਹਨੂੰ ਵੇਚਦੇ, ਕਿਵੇਂ ਚੱਕਦੇ ਸੀਗੇ। ਇਹ ਕੈਨੇਡਾ ਦੇ ਹੋਣਹਾਰ ਬੱਚੇ, ਮਾਂ ਬਾਪ ਨੇ ਕਿੰਨੇ ਸੁਪਨੇ ਲੈ ਕੇ, ਕਿੰਨੇ ਔਖੇ ਹੋ ਕੇ ਇਹਨਾਂ ਨੂੰ ਕੈਨੇਡਾ ਭੇਜਿਆ ਹੋਊਗਾ, ਤੇ ਸਭ ਦੇ ਪਿੱਛੇ ਸਿੰਘ ਲਿਖਿਆ ਹੋਇਆ। ਇਹ ਸਿੰਘਾਂ ਨੂੰ ਵੀ ਬਦਨਾਮ ਕਰਦੇ। ਇੱਕ ਪਾਸੇ ਸਿੰਘ ਚੰਗੇ ਕੰਮ ਕਰਦੇ ਨੇ, ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲਦਾ 24 ਘੰਟੇ, ਕਿਤੇ ਬਿਪਤਾ ਪਵੇ ਤਾਂ ਮਦਦ ਕਰਦੇ ਨੇ ਕੁਛ ਦਾ ਹੋਵੇ, ਪਰ ਸਿੰਘਾਂ ਦੇ ਪਹਿਰਾਵੇ ਦੇ ਵਿੱਚ ਕਾਲੀਆਂ ਮੱਛੀਆਂ ਵੀ ਨੇ। ਚਾਹੇ ਉਹ ਆਟੋ ਬਾਡੀ ਦਾ ਕੰਮ ਕਰਦੇ ਨੇ, ਉੱਥੇ ਵੀ ਠੱਗੀਆਂ ਕਰਦੇ ਨੇ, ਝੂਠ ਬੋਲਦੇ ਨੇ, ਬੈਟਰੀਆਂ ਨਕਲੀ ਪਾਉਂਦੇ ਨੇ, ਤੇ ਕੁਛ ਇਹੋ ਜਿਹੇ ਨੇ ਡਰੱਗਸ ਵੀ ਉਹੀ ਸਿੰਘ ਸਜੇ ਨੇ ਪੂਰੇ ਕਰਦੇ ਨੇ, ਤੇ ਆਹ ਮੱਖਣ ਚੋਰ ਨਵੇਂ ਨਵੇਂ ਮੁੰਡੇ ਫੜ ਲਏ। ਚੰਗੇ ਕੰਮ ਵੀ ਕਰਦੇ ਨੇ, ਮਾੜੇ ਕੰਮ ਵੀ ਕਰਦੇ ਨੇ, ਹਰ ਕਮਿਊਨਿਟੀ ਦੇ ਵਿੱਚ ਹੁੰਦਾ। ਤੇ ਜੇ ਕਮਿਊਨਿਟੀ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਉਹਦਾ ਨਾਂ ਲੈ ਕੇ ਪਾਰਟੀਕੁਲਰ, ਤਾਂ ਉਸ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਗੰਦੀਆਂ ਮੱਛੀਆਂ ਜਿਹੜੀਆਂ ਨੇ ਗੰਦੇ ਕੰਮ ਕਰਦੇ ਨੇ, ਉਹਨਾਂ ਦੇ ਬਾਰੇ ਵੀ ਸਾਨੂੰ ਗੱਲਬਾਤ ਕਰਨ ਲਈ ਸੁਚੇਤ ਹੋਣ ਦੀ ਲੋੜ ਹੈ। ਸੋ ਇਹਦੇ ਬਾਰੇ ਸਤਪਾਲ ਜੀ ਜੌਹਲ ਜਿਹੜੇ ਨੇ ਉਹ ਵਿਚਾਰ ਦੇਣਗੇ। ਤੇ ਇੱਕ ਆ ਸਾਡਾ ਗਵਾਂਢੀ ਮੁਲਕ ਹੈ ਅਮੈਰੀਕਾ, ਕਜ਼ਨ ਬ੍ਰਦਰ ਹੈ, ਇੱਥੇ ਰਾਸ਼ਟਰਪਤੀ ਬਣੇ ਨੇ ਟਰੰਪ ਜੀ। ਇਹ ਟਰੰਪ ਜੀ ਦਾ ਨਹੀਂ ਸਮਝ ਲੱਗਦਾ ਕੀ ਗੱਲ ਹੈ, ਇਹਨਾਂ ਨੇ ਪਾਉਂਦੇ ਹੀ ਕੈਨੇਡਾ ਨਾਲ ਪੰਗਾ ਪਾ ਲਿਆ। ਉਹ ਟੈਰਿਫ ਦਾ ਪਤਾ ਨਹੀਂ, ਹੁਣ ਟੈਰਿਫ ਕੀ ਬਲਾ ਕੀ ਹੈ, ਆਉਂਦੇ ਹੀ ਪੰਗਾ ਪਾ ਲਿਆ। ਪਤਾ ਨਹੀਂ ਇਹ ਕਿਹੜੇ ਦਿਨ ਜੰਮਿਆ ਸੀਗਾ, ਕਿਹੜੇ ਦਰਸ ਸੀ ਵੀ ਗੁਆਂਢੀਆਂ ਨਾਲ ਤਾਂ ਚੰਗੇ, ਆਪਾਂ ਗੁਆਂਢ ਚ ਤਾਂ ਵੈਸੇ ਵੀ ਚੰਗਾ ਰੱਖਦੇ ਹਾਂ, ਇਹ ਆਉਣ ਸਾਰੀ ਨਵਾਂ ਨਵਾਂ ਪੰਗਾ ਪਾਈ ਜਾਂਦਾ। ਸੋ ਟੈਰਿਫ ਦਾ ਇੱਕ ਹੌਟ ਆਈਟਮ ਹੈ, ਜਸਟਿਨ ਟਰੂਡੋ ਨੇ ਵੀ ਲਿਖ ਦਿੱਤਾ, ਉਹਦੇ ਉੱਤੇ ਵੀ ਆਪਾਂ ਸਤਪਾਲ ਜੌਹਲ ਜੀ ਦੇ ਵਿਚਾਰ ਸੁਣਾਂਗੇ। ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਊਗਾ, ਤੁਸੀਂ ਵੀ ਪਾਰਟੀਸਪੇਟ ਕਰਨਾ ਹੈ। ਸਟੂਡੀਓ ਦਾ ਨੰਬਰ ਮੈਂ ਤੁਹਾਨੂੰ ਦੱਸ ਦੇਣਾ, 416-620-1778, 416-620-1778। ਇਹ ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਜਦੋਂ ਮਰਜ਼ੀ ਕਾਲ ਕਰ ਲਓ, ਆਪਣੇ ਵਿਚਾਰ ਦਿਓ, ਵਧੀਆ ਲੈਂਗੁਏਜ, ਵਧੀਆ ਆਨਸਰ ਲਓ, ਬਸ ਇੰਨੀ ਕੀ ਗੱਲ ਹੈ। ਸੋ ਹੁਣ ਸੁਣੋ ਆਪਾਂ ਗਾਣਾ, ਅੱਜ ਵੈਸੇ ਜਿਹੜਾ ਕੁ ਟਾਈਮ ਬਚ ਗਿਆ ਉਹ ਆਪਾਂ ਰੱਬ ਦੇ ਉੱਤੇ ਗੱਲ ਕਰਾਂਗੇ ਕਿ ਵਟ ਇਜ਼ ਗੋਡ ਜਾਂ ਹੂ ਇਜ਼ ਗੋਡ, ਕੀ ਉਹ ਗੋਡ ਕੀ ਹੈ ਤੇ ਕਿੱਥੇ ਰਹਿੰਦਾ, ਉਹ ਹੈ ਵੀ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਕਿੱਥੇ ਰਹਿੰਦਾ, ਕਿਵੇਂ ਮਿਲੂਗਾ, ਅਜਿਹੀਆਂ ਗੱਲਾਂ ਤੇ ਜੇ ਥੋੜਾ ਮੋਟਾ ਟਾਈਮ ਬਚ ਗਿਆ ਉਹ ਆਪਾਂ ਗੱਲ ਕਰ ਲਾਂਗੇ, ਨਹੀਂ ਤਾਂ ਫਿਰ ਜਿਸ ਤਰ੍ਹਾਂ ਹੋਊਗਾ ਉਹਦੇ ਮੁਤਾਬਕ ਚੱਲਿਆ ਜਾਊਗਾ। ਸੋ ਪਹਿਲਾਂ ਸੁਣੋ ਰੱਬ ਦੇ ਉੱਤੇ ਗਾਣਾ, ਚੰਗਾ ਹੀ ਗੱਲ ਹੀ ਹੈ, ਰੱਬ ਦਾ ਨਾਂ ਲਈਏ, ਤੇ ਉਸ ਤੋਂ ਬਾਅਦ ਆਪਾਂ ਲਾਈਨ ਮਿਲਾਵਾਂਗੇ ਡਾਕਟਰ ਅੰਕੁਸ਼ ਗੋਇਲ ਨਾਲ। ਸੁਣੋ
ये तो सच है कि भगवान है मगर फिर भी अनजान है, ये तो सच है कि भगवान है मगर फिर भी अनजान है। धरती पे रूप माँ बाप का उस विधाता की पहचान है, ये तो सच है कि भगवान है। जन्मदाता है जो नाम जिनसे मिला, काम कर जिनकी उंगली है बचपन चला, कांधे पर बैठ के जिनके देखा जहां, ज्ञान जिनसे मिला क्या बुरा क्या भला,
ਵੈਲਕਮ ਬੈਕ। ਪਹਿਲਾਂ ਤਾਂ ਅਨੀਤਾ ਰਾਣੀ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਮੇਰੇ ਖਿਆਲ ਕੁਦਰਤੀ ਨਿਗਾਹ ਪਈ ਹੈ, ਤੁਹਾਡਾ ਬਹੁਤ 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 ਥੈਂਕਸ। ਤੇ ਦੂਸਰੀ ਗੱਲ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਆਪਾਂ ਡਾਕਟਰ ਅੰਕੁਸ਼ ਗੋਇਲ ਨਾਲ ਗੱਲਬਾਤ ਕਰਾਂਗੇ ਕਿਸੇ ਵੀ ਟੋਪਿਕ ਦੇ ਉੱਤੇ, ਜੇ ਤੁਹਾਡਾ ਕੋਈ ਟੋਪਿਕ ਹੈ ਹਾਲੇ ਵੀ ਦੱਸ ਦਿਓ, ਆਪਾਂ ਉਸ ਟੋਪਿਕ ਦੇ ਗੱਲ ਕਰ ਲਾਂਗੇ, ਜਾਂ ਫਿਰ ਜੋ ਮੇਰੇ ਦਿਮਾਗ 'ਚ ਆਇਆ ਉਹ ਪੁੱਛ ਲਾਂਗੇ ਡਾਕਟਰ ਸਾਹਿਬ ਨਾਲ, ਤੇ ਜਾਂ ਡਾਕਟਰ ਸਾਹਿਬ ਖੁਦ ਹੀ ਆਪਣਾ ਟੋਪਿਕ ਚੂਜ਼ ਕਰ ਲੈਣਗੇ। ਤੇ ਤੁਸੀਂ ਕੋਈ ਗੱਲ ਕਰਨੀ ਹੈ ਸਟੂਡੀਓ 'ਚ, ਯੂ ਆਰ ਮੋਰ ਦੈਨ ਵੈਲਕਮ, ਕਾਲ 416-620-1778। ਕੋਈ ਵੀ ਬਿਮਾਰੀ ਦੇ ਉੱਤੇ ਸਵਾਲ ਪੁੱਛਣਾ ਹੈ ਡਾਕਟਰ ਅੰਕੁਸ਼ ਨੂੰ, ਤੁਸੀਂ ਪੁੱਛ ਸਕਦੇ ਹੋ। ਸੋ ਪਹਿਲਾਂ ਲਓ ਆਪਾਂ ਡਾਕਟਰ ਅੰਕੁਸ਼ ਗੋਇਲ ਨੂੰ ਵੈਲਕਮ ਕਰ ਲਈਏ। ਡਾਕਟਰ ਗੋਇਲ, ਵੈਲਕਮ ਟੂ ਦਾ ਸ਼ੋ।
ਹਾਂ ਯਾ, ਥੈਂਕ ਯੂ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਟੋਪਿਕ ਤਾਂ ਅੱਜ ਕੋਈ ਨਹੀਂ, ਜਿਹਦਾ ਤੁਸੀਂ ਕੋਈ ਚੂਜ਼ ਕਰਨਾ ਹੈ ਤੁਸੀਂ ਕਰ ਲਓ, ਨਹੀਂ ਤਾਂ ਮੈਂ ਸਾਡੇ ਕੁਛ ਫਰੈਂਡ ਦੇ ਘਰ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ, ਤੇ ਐਕਸੀਡੈਂਟ ਤੋਂ ਬਾਅਦ ਉਹਨਾਂ ਜਿਹੜੇ ਬੰਦੇ ਦਾ ਐਕਸੀਡੈਂਟ ਹੋਇਆ ਸੀ ਉਹ ਮਹਿਸੂਸ ਕਰ ਰਿਹਾ ਕਿ ਉਹ ਲਾਈਟ ਨੂੰ ਲਾਈਟ ਦੇ ਵਿੱਚ ਖੜਾ ਨਹੀਂ ਹੋ ਸਕਦਾ, ਬੈਠ ਨਹੀਂ ਸਕਦਾ, ਜੇ ਕੁਛ ਗੱਲਬਾਤ ਵੀ ਕਰਦੇ ਆ ਉਹ ਕਹਿੰਦੇ ਮੇਰੇ ਸਿਰ ਦੇ ਵਿੱਚ ਘੰਟੀਆਂ ਵੱਜਦੀਆਂ ਜ਼ੋਰ ਜ਼ੋਰ ਦੀ। ਕੋਈ ਐਕਸੀਡੈਂਟ ਅਜਿਹੀਆਂ ਗੱਲਾਂ ਹੋ ਸਕਦੀਆਂ, ਜੇ ਹੈ ਤਾਂ ਇਹਦੇ ਬਾਰੇ ਜਾਣਕਾਰੀ ਦਿਓ, ਬਿਮਾਰੀ ਨੂੰ ਕੀ ਕਹਿੰਦੇ ਨੇ, ਇਹਦਾ ਹੱਲ ਕੀ ਹੈ, ਜਾਂ ਤੁਸੀਂ ਕੋਈ ਆਪਣਾ ਟੌਪਿਕ ਦੱਸ ਸਕਦੇ ਹੋ।
ਹਾਂਜੀ, ਆਪਾਂ ਇਹਦੇ ਬਾਰੇ ਗੱਲ ਕਰ ਲਿਆ, ਐਂਡ ਆਈ ਥਿੰਕ ਬੇਸਿਕਲੀ ਜਿੱਥੇ ਤੁਸੀਂ ਡਿਸਕਸ ਕਰ ਰਹੇ ਹੋ ਇਟ ਸਾਊਂਡ ਲਾਈਕ ਕਨਕਸ਼ਨ।
ਤੇ ਇਹਦੇ ਸਪੈਲਿੰਗ ਡਾਕਟਰ ਸਾਹਿਬ ਦੱਸੋਗੇ, ਥੋੜਾ ਜਿਹਾ ਕਲੀਅਰ ਹੋ ਜਾਊਗਾ ਜੇ ਬੰਦੇ ਨੇ ਕਿਸੇ ਨੇ ਗੂਗਲ ਕਰਨਾ।
ਕਨਕਸ਼ਨ ਇਟਸ ਵਨ ਵਰਡ, ਉਹਦਾ ਸਪੈਲਿੰਗ ਹੈਗਾ ਸੀ ਫਾਰ ਕੈਟ, ਓ ਐਨ ਫਾਰ ਨੈਂਸੀ, ਸੀ ਯੂ ਐਸ ਐਸ ਆਈ ਓ ਐਨ, ਕਨਕਸ਼ਨ। ਤੇ ਇਟਸ ਅ ਮੈਡੀਕਲ ਟਰਮ, ਐਂਡ ਵਾਟ ਇਟ ਮੀਨਸ ਇਜ਼ ਇਟਸ ਲਾਈਕ ਅ ਬ੍ਰੇਨ ਇੰਜਰੀ, ਹਨਾ, ਇਟਸ ਅ ਬ੍ਰੇਨ ਇੰਜਰੀ ਬਟ ਇਟਸ ਨਾਟ, ਇਟ ਕੈਨ ਬੀ ਸੀਰੀਅਸ ਬਟ ਇਟ ਮੀਨਸ ਬ੍ਰੇਨ ਨੂੰ ਕੋਈ ਓਦਾਂ ਨੀ ਡੈਮੇਜ ਹੋਇਆ, ਜੇ ਆਪਾਂ ਸੀ ਟੀ ਜਾਂ ਐਮ ਆਈ ਕਰੀਏ ਉਹ ਠੀਕ ਆਉਂਗੇ। ਬਟ ਬੇਸਿਕਲੀ ਕੀ ਉਹਦਾ ਮਤਲਬ ਕਨਕਸ਼ਨ ਦਾ, ਉਹਦਾ ਮਤਲਬ ਤੁਹਾਡਾ ਬ੍ਰੇਨ ਖਾਣ ਲਾਈਕ ਹਿੱਲਿਆ, ਸ਼ੇਕ ਕੀਤਾ। ਇਟ ਕੈਨ ਹੈਪਨ ਵਿਦ ਡਿਫਰੈਂਟ ਇੰਜਰੀਜ਼ ਟੂ ਦਾ ਹੈਡ, ਫਾਰ ਐਗਜ਼ਾਮਪਲ ਇਨ ਦਾ ਸਪੋਰਟਸ ਏਰੀਆ, ਉਹਦੇ ਚ ਬਹੁਤ ਅਸੀਂ ਦੇਖਦੇ ਹਾਂ। ਐਂਡ ਵੈਨ ਆਈ ਵਾਸ ਡੂਇੰਗ ਮਾਈ ਰੈਜ਼ੀਡੈਂਸੀ ਆਈ ਵਰਕਡ ਅ ਲੋਟ ਵਿਦ ਐਥਲੀਟਸ ਦੈਟ ਹੈਡ ਕਨਕਸ਼ਨਸ ਇਨ ਫੁੱਟਬਾਲ, ਅਮੇਰੀਕਨ ਫੁੱਟਬਾਲ ਇਜ਼ ਅ ਵੈਰੀ ਕਾਮਨ sport, boxing too, any contact sport ਉਹਦੇ ਚ ਕਾਮਨ ਆ, ਬਟ ਇਨ ਪੀਪਲ ਦੈਟ ਡੋਂਟ ਪਲੇ ਸਪੋਰਟ ਔਰ ਈਵਨ ਪੀਪਲ ਦੈਟ ਡੂ ਪਲੇ ਸਪੋਰਟ ਵੀ ਸੀ ਇਨ ਅਦਰ ਇੰਜਰੀਜ਼, ਜਿਹੜੇ ਜਿਨ੍ਹਾਂ ਦੇ ਜਿੱਦਾਂ ਤੁਸੀਂ ਕਿਹਾ ਮੇ ਬੀ ਐਕਸੀਡੈਂਟ ਹੋਇਆ, ਉਹਦੇ ਚ ਇਟਸ ਨਾਟ ਐਸ ਕਾਮਨ ਬਟ ਹੋ ਸਕਦਾ ਡਿਪੈਂਡਿੰਗ ਔਨ ਦ ਟਾਈਪ ਆਫ ਐਕਸੀਡੈਂਟ। ਐਂਡ ਸੋ ਬੇਸਿਕਲੀ ਹੁੰਦਾ ਕੀ ਆ, ਇਫ ਯੂ ਥਿੰਕ ਅਬਾਊਟ ਲਾਈਕ ਫਾਰ ਐਗਜ਼ਾਮਪਲ ਅ ਫੁੱਟਬਾਲ ਪਲੇਅਰ, ਉਹ ਜਦੋਂ ਇੱਕ ਜਦੋਂ ਲੈਟਸ ਸੇ ਬਾਕਸਰ, ਸਾਰੇ ਨੂੰ ਬਾਕਸਿੰਗ ਬਾਰੇ ਪਤਾ, ਪੰਚਿੰਗ, ਜਦੋਂ ਆਪਾਂ ਨੂੰ ਵਨ ਸਮਨ ਪੰਚਿਸ ਅਸ ਇਨ ਦ ਹੈਡ, ਮਤਲਬ ਮੋਸਟ ਕਾਮਨਲੀ ਕੁਛ ਸੱਟ ਇੱਦਾਂ ਸੀਰੀਅਸ ਨਹੀਂ ਲੱਗਦੀ, ਬਟ ਡਿਪੈਂਡਿੰਗ ਔਨ ਦ ਲੈਵਲ ਆਫ ਫੋਰਸ ਅਪਲਾਈਡ ਐਂਡ ਸਰਟਨ ਫੈਕਟਰਸ, ਆਪਣਾ ਜਿਹੜਾ ਹੈਡ ਦੇ ਵਿੱਚ ਬ੍ਰੇਨ ਆ, ਜਿਹਦੇ ਨਾਲ ਸਾਰਾ ਆਪਣਾ ਬਾਡੀ, ਹਾਰਟ, ਲੰਗਸ, ਐਵਰੀਥਿੰਗ ਇਜ਼ ਕੰਟਰੋਲਡ, ਇਟ ਕੈਨ ਸ਼ੇਕ ਅ ਲਿਟਲ ਬਿਟ। ਵੈਨ ਇਟ ਸ਼ੇਕਸ, ਜਿਹੜੇ ਉਹਦੇ ਵਿੱਚ ਲਾਈਕ ਇਲੈਕਟ੍ਰੋਲਾਈਟ ਫਲੂਇਡ ਆ, ਇਟ ਸ਼ਿਫਟਸ ਅ ਲਿਟਲ ਬਿਟ, ਉਹ ਥੋੜਾ ਮੂਵ ਹੋ ਜਾਂਦਾ। ਅਗੇਨ ਜਦੋਂ ਆਪਾਂ ਸੀ ਟੀ ਜਾਂ ਐਮ ਆਈ ਦੇਖਾਂਗੇ ਉਹਦੇ ਚ ਠੀਕ ਆਊਂਗਾ, ਬਟ ਦੈਨ Oh, sorry. Then people typically have symptoms.
Haanji,
sorry, give me one second. Sorry about that. Then people typically have symptoms. We can diagnose concussion based off clinical exam and symptoms. If you had a head injury, let's say you had a car accident, jithe toda sir kitte vajya, or you had a sports accident, and after that you're feeling, typical symptoms are like toda sir dukhda, headache. ਤੁਹਾਨੂੰ ਮੇ ਬੀ ਨੌਜ਼ੀਆ ਦੀ ਫੀਲਿੰਗ ਹੋ ਰਹੀ ਆ, ਜਦੋਂ ਜਦੋਂ ਤੁਹਾਨੂੰ ਬ੍ਰੇਨ ਯੂਜ਼ ਕਰਨਾ ਪੈਂਦਾ ਔਰ ਆਈਜ਼ ਯੂਜ਼ ਕਰਨੀ ਪੈਂਦੀ ਆ, ਜੇ ਫੋਰ ਐਗਜ਼ਾਮਪਲ ਅਸੀਂ ਤੁਹਾਡੇ ਅੱਖਾਂ 'ਚ ਲਾਈਟ ਪਾਈਏ, ਜੇ ਵੈਸੇ ਵੀ ਤੁਸੀਂ ਧੁੱਪ 'ਚ ਜਾਓਗੇ, ਜੇ ਕੋਈ ਲਾਊਡ ਨੋਇਜ਼ ਆ ਰਹੀਆਂ, ਜੇ ਤੁਸੀਂ ਇਫ ਯੂ ਟ੍ਰਾਈ ਟੂ ਫੋਕਸ, ਲਾਈਕ ਤੁਸੀਂ ਕੋਈ ਫੋਨ 'ਤੇ ਦੇਖ ਰਹੇ ਆ, ਸਕਰੀਨ ਦੇਖ ਰਹੇ ਆ, ਅਤੇ ਉਹਦੇ ਨਾਲ ਤੁਹਾਡਾ ਸਿਰ ਦੁੱਖ ਰਿਹਾ, ਦੈਟ ਕੁੱਡ ਬੀ ਅ ਸਾਈਨ ਆਫ ਕਨਕਸ਼ਨ। ਐਂਡ ਦੈਨ ਦੇਰ ਸੋ ਮੈਨੀ ਅਦਰ ਸਾਈਨਸ ਐਂਡ ਸਿਮਟਮਸ, ਕਈ ਵੀ ਲੋਕਾਂ ਨਾਲ ਉਹਦੇ ਨਾਲ ਮੂਡ ਵੀ ਚੇਂਜ ਹੁੰਦਾ, sometimes they have trouble sleeping, they are feeling anxious, depressed, nauseous, as I mentioned, so many different symptoms, and so that we diagnose it based off history, and then CT MRI kush kar deni. Now sometimes still we do CT MRI depending on the injury to make sure there's no bleed, because with a head injury, what the thing we actually worry about is inano koi bleeding to nahi ho rahi sir ke vich, that could be more dangerous, hai na. Concussion is not dangerous in most cases, thank God. ਉਹ ਬੇਸਿਕਲੀ ਆਪਣੇ ਆਪ ਟਾਈਮ ਨਾਲ ਠੀਕ ਹੁੰਦਾ।
ਕਿੰਨਾ ਟਾਈਮ ਲੱਗ ਜਾਂਦਾ ਡਾਕਟਰ ਸਾਹਿਬ ਸੇ ਬਾਈ ਦੀ ਵੇ?
ਇਟ ਵੇਰੀਜ਼, ਮੋਸਟ ਪੀਪਲ ਗੈਟ ਬੈਟਰ ਪ੍ਰੀਟੀ ਕੁਇਕਲੀ ਐਸ ਲੌਂਗ ਐਸ ਯੂਅਰ ਵੀ ਸੇ ਕੰਕਸ਼ਨ ਜਸੀ ਇਹੀ ਸਾਰੇ ਨੂੰ ਸੇਮ ਚੀਜ਼ ਕਹਿੰਦੇ ਆ, ਦੇਰਸ 3 or 4 ਇੰਪੋਰਟੈਂਟ ਥਿੰਗਸ। ਨੰਬਰ 1, ਕੋਗਨੀਟਿਵ ਰੈਸਟ, ਕੋਗਨੀਟਿਵ ਮੀਨਸ ਬ੍ਰੇਨ ਰੈਸਟ, ਆਪਣੇ ਬ੍ਰੇਨ ਨੂੰ ਤੁਸੀਂ ਰੈਸਟ ਕਰਨਾ, ਕਹਿਣ ਦਾ ਮਤਲਬ ਜੇ ਤੁਸੀਂ ਸਕੂਲ ਜਾਂਦੇ ਹੋ ਸਕੂਲ ਨਹੀਂ ਜਾਣਾ, ਕੰਮ ਜਾਂਦੇ ਹੋ ਕੰਮ ਨਹੀਂ ਜਾਣਾ, ਜੇ ਤੁਸੀਂ ਲਾਈਕ ਯੂ ਨੋ ਐਨੀ ਈਵਨ ਜਦੋਂ ਤੁਸੀਂ ਘਰੇ ਰਹਿਣਾ, ਇੱਦਾਂ ਨਹੀਂ ਵੀ ਘਰੇ ਆ ਪਰ ਮੈਂ ਟੀਵੀ ਦੇਖਾਂ ਜਾਂ ਫੋਨ ਤੇ ਜਾਵਾਂ, ਅੱਜ ਕੱਲ੍ਹ ਤਾਂ ਐਵਰੀ ਵਨ ਹੈਜ਼ ਅ ਫੋਨ ਇਨ ਦੇਅਰ ਪਾਕੇਟ, ਆਪਾਂ ਪੂਰਾ ਬ੍ਰੇਨ ਨੂੰ ਰੈਸਟ ਕਰਨਾ, ਵੀ ਵਾਂਟ ਟੂ ਅਵੋਇਡ ਸਕਰੀਨ, ਅਵੋਇਡ ਥਿੰਕਿੰਗ ਲਾਈਕ ਕੋਨਸੈਂਟਰੇਸ਼ਨ, ਅਵੋਇਡ ਗੋਇੰਗ ਇਨ ਬ੍ਰਾਈਟ ਲਾਈਟ, ਅਵੋਇਡ ਲਾਈਕ ਡੂਇੰਗ ਫਿਜ਼ੀਕਲ, ਦੈਟਸ ਦ ਨੈਕਸਟ ਥਿੰਗ, ਫਿਜ਼ੀਕਲ ਰੈਸਟ। I mean, mostly upper athletes, they have concussion, so they have to be off their sport, even practice. They can't go to practice. Exercise nahi karni, hai na, physical rest, kam nahi karna. And then we say, pani, jala peena, electrolytes bhi tonu lani chahidiyan, like electrolytes, you know, ORS, or nowadays electrolytes are available everywhere, Pedialyte, Gatorade. And then for your symptoms, we say you can take like Tylenol as needed. And if it's quite bad headache, this is the Advil, the Lasazia. And then we say, okay, the main other last important thing is hospital ki don't jana. Because like, for example, but the radio te gal kare, first of all, we don't want anyone on listening on the radio. If they have this type of thing, they should see a doctor. They shouldn't just listen to me or go on YouTube and listen and say, okay, chab main theek hai, main kare rahe, apna main electrolytes bhi main theek ho junga. Jitnu hai, still get evaluated just one time. You don't have to go every day, but just get evaluated once by a doctor just to make sure it's not a serious problem. Jide vasitanu MRI, just CT di loda. And the typical serious sign, there's two or three things. Ek jitanu nausea, the feeling are kafi, or you're vomiting. If you're vomiting, go to the hospital in a concussion. Jitanu nausea ho rea, and it's like, you know, not improving, at least get evaluated by a doctor. You don't have to go to emergency department, but at least get evaluated. Or if your symptoms are not improving, typically with concussion, you should see every day your symptoms are getting better, 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 better. Jitta better, better, better every day, then something is wrong. Jata tu si ni apna theek kare, jada apachar chija kiya, brain rest, physical rest, fluids, electrolytes, or there's some other problem. And so, you know, these are the simple, basic things. Jitu si e chaar chijan stiyan rakunge, rest, physical rest, brain rest, fluids, electrolytes, see the doctor just to get evaluated. If you notice you're not improving, it doesn't have to be every day, but every 2 days, it should be getting less, less, less. Jaydna nahi ho raha, then definitely see the doctor, because then you might need further, like therapy or something like this. But most cases, it's the brain will heal itself. There's like very rare bikoi nahi idna theek hunda. And the main thing is in athletes, concussion is more serious in athletes, because then they're going to go back, especially today, high-level athletes. Concussion they would tell their coach, oh, don't worry, don't tell anyone, you're going to play still. No problem. Up at the championship, we're not worried about your health. Then those people, like so many football players, they end up dying because they've had multiple concussions. In the future, they get like problems, they get brain, they have memory problems, Parkinson's, and so many other problems. So it is much dangerous on the, if it's your first concussion, like generally speaking, depending on the severity, even if it's severe, it will get better. But if you're someone who's prone to concussions, you see, oja kam kare, jitte tanu bari bari saatila diliya, especially sports, then like, you need to see a specialist and maybe quit that sport to save your life.
Hanji, doctor, ek line bhi line la liye, please.
Hanji.
Hello.
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਮੈਂ ਪਤਾ ਕਰਨਾ ਸੀ ਡਾਕਟਰ ਸਾਹਿਬ ਦਾ ਲਾਸਟ 2 ਵੀਕ ਪਹਿਲਾਂ ਮੈਂ ਸੁਣਿਆ ਸੀ ਬੋਟਾਕਸ ਦਾ ਕੰਮ ਉਹਨਾਂ ਨੇ ਉਹਦੇ ਬਾਰੇ ਇਨਫੋਰਮੇਸ਼ਨ ਦੇ ਰਹੇ ਸੀ ਕਿ ਮੇਰੀ ਏਜ ਦੇ ਹਿਸਾਬ ਨਾਲ ਤਾਂ ਰਿੰਕਲਸ ਆ ਗਈਆਂ ਪਰ ਸਟਿਲ ਮੈਂ ਸੋਚਦੀ ਹਾਂ ਕਿ ਥੋੜਾ ਬਹੁਤਾ ਕਰਾ ਕੇ ਜੇ ਠੀਕ ਹੋ ਜਾਣ ਤਾਂ ਮੇਰੀ ਆਈਜ਼ ਦੇ ਆਲੇ ਦੁਆਲੇ ਰਿੰਕਲਸ ਹੈ ਬਾਕੀ ਫੇਸ ਦੀ ਕੋਈ ਪ੍ਰੋਬਲਮ ਨਹੀਂ ਹੈ ਯੂ ਥਿੰਕ ਮੈਨੂੰ ਦੱਸੋਗੇ ਕਿ ਕਿੰਨਾ ਕੁ ਪੇਨਫੁਲ ਹੁੰਦਾ ਤੇ ਖਰਚਾ ਕਿੰਨਾ ਹੁੰਦਾ ਇਹਦਾ
ਹਾਂਜੀ ਡਾਕਟਰ ਸਾਹਿਬ ਟੌਪਿਕ ਤਾਂ ਚੇਂਜ ਹੋ ਗਿਆ ਪਰ ਆਪਾਂ ਕਿਉਂਕਿ ਡਾਕਟਰ ਪਹਿਲਾਂ ਹੀ ਮੈਂ ਕਿਹਾ ਵਾ ਵੀ ਕੋਈ ਵੀ ਬਿਮਾਰੀ ਦੇ ਉੱਤੇ ਕੋਈ ਵੀ ਗੱਲ ਤੁਸੀਂ ਕਰ ਸਕਦੇ ਡਾਕਟਰਾਂ ਕੁਛ ਦੇ ਨਾਲ ਸੋ ਇਹ ਭੈਣ ਜੀ ਦਾ ਜਿਹੜਾ ਸਵਾਲ ਹੈ ਜੇ ਪਲੀਜ਼ ਤੁਸੀਂ ਜਵਾਬ ਦੇ ਦਿਓ
ਹਾਂਜੀ ਯਾ ਬੇਸਿਕਲੀ ਅਸੀਂ ਲਾਈਕ ਹੁਣ ਵੀ ਬੀਨ ਡੂਇੰਗ ਇਟ ਫॉर ਅ ਵਾਈਲ ਬਟ ਹੁਣ ਥੋੜਾ ਸੀ ਦੱਸ ਰਿਹਾ ਵੀ ਅਸੀਂ ਬੋਟਾਕਸ ਕਰ ਰਹੇ ਆ ਐਂਡ ਲਾਈਕ ਫॉर ਸੋ ਫॉर ਰਿੰਕਲਸ ਯੂ ਕੈਨ ਦੇਰ ਇਜ਼ ਸਮਥਿੰਗ ਅਵੇਲੇਬਲ ਇਟਸ ਇੰਜੈਕਸ਼ਨਸ ਆਫ ਦੇਰ ਇਜ਼ 3 or 4 ਡਿਫਰੈਂਟ ਮੈਡੀਸਿਨਸ ਅਵੇਲੇਬਲ ਜਿਹੜਾ ਸਭ ਤੋਂ ਮੋਸਟ ਪਾਪੂਲਰ ਕਾਮਨ ਨੇਮ ਹੈਗਾ ਇਨ ਦਾ Canada and America and all over the world, it's called Botox. And basically, it's a dawai hundi hai, they inject kar diya, oh dawai muscles nu relax kar diya. And they found that when we injected in the face, around the eyebrows, forehead, eyelids, oh de nere, oh jire kehande lokhande wrinkles hundi hai, oh theek ho jande hai, temporarily for 6 months. It's quite painless, choti ji needles lag diya. It's not very expensive. Like some people go get plastic surgery, jidich recovery time bohot jyada hunda, pain kafi hundi hai, it costs, you know, thousands and thousands, like 10,000-20,000, I don't even know how much it costs, but this thing, it's in the hundreds, definitely, like not high hundreds, low hundreds, roughly, it costs, depending on tonu kinne injection chahiye, depending tode kinne deep wrinkles are, but not more than like under 1,000 for sure. It's pain, very less pain, minimal pain, like small injection. The time bhi thoda lagda, maybe less than 20 minutes. you get good results, and it's not permanent. That's the other thing. For example, if you have something you watched, CK abhi nahi, I didn't like it, it will go away. And the last thing is it's very safe. There's very like low, minimal side effects. The treatment side effects handling is very
safe. Dr. Jay Botox karake banda next day kam te ja sakda ja usse din kam te ja sakda?
Yeah, there's no restrictions. You can get Botox, go to work. The only thing is we say for like two to four hours, lambini pana. Although technically you can, but asi taan kenya because jiriyo dwai asi nanneya. If you do lie down, sometimes they can move to other muscles that we don't want. Number two, asi kenya sauna chini jana udan. So if you go to the sauna or you work in like a heat oven area, fair mata udan nahi jana. And then we even say udan gym na karo, like at least for 6 hours. So these are the only three restrictions. We also say udan maybe Advil ja aspirin na leo just to limit the risk of bruising.
So ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਬੋਟੈਕਸ ਨੇ ਜਿਹੜੀਆਂ ਝੂਲੀਆਂ ਸਾਡੇ ਕਿਤੇ ਵੀ ਪੈਣੀਆਂ ਮੱਥੇ ਤੇ ਜਾਂ ਅੱਖਾਂ ਤੇ ਉਹਦੇ ਲਈ ਤਕਰੀਬਨ ਅੱਧੇ ਪੌਣੇ ਘੰਟੇ ਦੀ ਹੈਗੀ ਨਾਨ ਸਰਜੀਕਲ ਟਰੀਟਮੈਂਟ ਹੈ ਸਿਰਫ ਤੁਹਾਡੇ ਕਰੀਮ ਲਾ ਕੇ ਫੇਸ ਦੇ ਉੱਤੇ ਜਾਂ ਜਿੱਥੇ ਵੀ ਹੈ ਉੱਥੇ ਬਰੀਕ ਬਰੀਕ ਸੂਈਆਂ ਹੁੰਦੀਆਂ ਪੇਨ ਲੈਸ ਹੁੰਦੀਆਂ ਪੇਨ ਵਾਲੀਆਂ ਨਹੀਂ ਹੁੰਦੀਆਂ ਪੇਨ ਲੈਸ ਹੁੰਦੀਆਂ ਪਰ ਤੁਸੀਂ 5-6 ਘੰਟੇ ਆਰਾਮ ਕਰਨਾ ਜਿਵੇਂ ਡਾਕਟਰ ਤੁਹਾਨੂੰ ਕਹੇਗਾ ਤੇ ਫਿਰ ਉਦੋਂ ਬਾਅਦ ਬੱਲੇ ਬੱਲੇ ਫਿਰ ਤੁਸੀਂ ਸੁੰਦਰ ਲੱਗੋਗੇ 6-7 ਮਹੀਨੇ ਫੇਰ ਜੇ ਕੋਈ ਲੋੜ ਪਵੇ ਫਿਰ ਘੱਟ ਸੂਈਆਂ ਲੱਗ ਜਾਂਦੀਆਂ ਨੇ ਇਹ ਤਾਂ ਨਹੀਂ ਵੀ ਬਿਊਟੀ ਪਾਰਲਰ ਮੰਗੂ ਵੀ ਸੇਮ ਡੇ ਜਾਓ ਤੇ ਸ਼ਾਮ ਨੂੰ ਫਿਰ ਉਹੋ ਜਿਹੀ ਫੇਸ ਬਣ ਜਾਂਦਾ ਪਰ ਇਹਦੇ ਵਿੱਚ ਬਿਊਟੀ ਰਹਿੰਦੀ ਹੈ 5-6 ਦਿਨ ਤੇ ਬਾਹਲੀ ਜਾਣਕਾਰੀ ਲੈਣੀ ਹੈ ਡਾਕਟਰ ਅੰਕੁਸ਼ ਦਾ ਜਿਹੜਾ ਨੰਬਰ ਇਹ ਨਹੀਂ ਹੈ BNC ਵਾਲਾ ਨਹੀਂ ਹੈ ਇਹਨਾਂ ਨੇ ਇੱਕ ਡਿਫਰੈਂਟ ਨੰਬਰ ਰੱਖਿਆ ਕੰਮ ਤਾਂ ਉੱਥੇ ਹੀ ਕਰਦੇ ਨੇ ਪਰ ਡਿਫਰੈਂਟ ਨੰਬਰ ਰੱਖਿਆ ਕਿਉਂਕਿ ਤੁਹਾਨੂੰ ਉੱਥੇ ਬਹੁਤ ਬਿਜ਼ੀ ਹੁੰਦਾ ਫੋਨ ਨਹੀਂ ਚੱਕਦੇ ਸੋ ਇਹਨਾਂ ਦਾ ਨੰਬਰ ਹੈਗਾ 4377758191 ਮੈਂ ਫਿਰ ਰਿਪੀਟ ਕਰ ਦਿੰਦਾ 4377578191 ਤੁਸੀਂ BNC ਵਾਲਾ ਵੀ ਫੋਨ ਯੂਜ਼ ਕਰ ਸਕਦੇ ਹੋ ਫਿਰ ਉਹਦੇ ਲਾਂਭਾ ਨਾ ਦੇਈਓ ਕਿਉਂਕਿ ਉਹ ਬਿਜ਼ੀ ਹੁੰਦਾ ਸੋ ਇਸੇ ਕਰਕੇ ਡਿਫਰੈਂਟ ਨੰਬਰ ਰੱਖਿਆ ਉੱਥੇ ਸਾਡੇ ਮੈਨੇਜਰ ਨੇ ਇੰਦਰ ਉਹਨਾਂ ਕੋਲ ਜੋ ਮਰਜ਼ੀ ਸਵਾਲ ਪੁੱਛੋ ਤੁਹਾਨੂੰ ਉਹ ਜਵਾਬ ਦੇ ਦੇਣਗੇ ਡਾਕਟਰ ਸਾਹਿਬ ਇੱਕ ਲਾਈਨ ਆਪਣੀ ਹੋਰ ਵੀ ਆਈ ਉਹ ਵੀ ਲੈ ਲਈਏ
ਓਕੇ
ਹੈਲੋ
ਹਾਈ ਆਈ ਵਾਸ ਜਸਟ ਵੰਡਰਿੰਗ ਇਫ ਆਈ ਹੈਵ ਅਦਰ ਹੈਲਥ ਪ੍ਰੋਬਲਮਸ ਲਾਈਕ ਡਸ ਦੈਟ ਮੀਨ ਆਈ ਐਮ ਨਾਟ ਲਾਈਕ ਅ ਕੈਂਡੀਡੇਟ ਔਰ ਇਜ਼ ਐਵਰੀਬਾਡੀ ਓਕੇ ਟੂ ਯੂਜ਼ ਇਟ
ਵਾਟ ਇਜ਼ ਇਟ
ਬੋਟਾਕਸ
ਯੈਸ
ਯੂ ਮੀਨ ਫਰ Yeah, okay. Yeah, like, are there any contraindications or any medication? Yeah. So her question is basically, like, is it safe for everyone, simply? Or are there any, like, patients, you know, say, up a nail outside the age limitations or medical health issues? It is safe for everyone. Unless you have an allergy, let's say, if you get Botox, which I've never seen anyone have an allergy to it, that would be the only reason. But if you even heart problem, lungs the problem, any issue you can get it. The only exception is pregnant ladies. Let's see, pregnant ladies, just because they never studied it in pregnant ladies, not because it's not safe, but that's the only population. And then technically also we don't give it in people under 18 years old. And they shouldn't get it too. Like, I mean, some doctors probably give it, some nurses give it to like kids, but kids should not get Botox.
ਹਾਂਜੀ ਮੇਰੇ ਖਿਆਲ ਭੈਣ ਜੀ ਨੂੰ ਕੁਸ਼ਚਨ ਆਪਣਾ ਕਲੀਅਰ ਹੋ ਗਿਆ ਹੁਣ ਡਾਕਟਰ ਸਾਹਿਬ ਮੇਰੇ ਖਿਆਲ ਤੁਸੀਂ ਬਹੁਤ ਕੁਝ ਦੱਸਤਾ ਜਿੱਥੇ ਤੱਕ ਬੋਟੈਕਸ ਦੀ ਗੱਲ ਹੈ ਜਾਂ ਫਿਲਰ ਦੀ ਗੱਲ ਹੈ ਜਾਂ PRP ਦੀ ਗੱਲ ਹੈ ਉਹਦੇ ਲਈ ਤੁਹਾਨੂੰ ਫੋਨ ਕਰਨਾ ਪਊਗਾ BNC ਮੈਡੀਕਲ ਸੈਂਟਰ ਤੇ BNC ਮੈਡੀਕਲ ਸੈਂਟਰ ਉਹੀ ਹੈ ਜਿੱਥੇ ਡਾਕਟਰ ਅੰਕੁਸ਼ ਕਰਦੇ ਨੇ ਬ੍ਰੈਮਟਨ ਦੇ ਵਿੱਚ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਕਾਰਨਰ ਦੇ ਉੱਤੇ ਪਰ ਫੋਨ ਨੰਬਰ ਅਸੀਂ ਥੋੜਾ ਜਿਹਾ ਉਹਦੇ ਨਾਲ ਡਿਫਰੈਂਟ ਰੱਖਿਆ ਤੁਸੀਂ ਉੱਥੇ ਵੀ ਫੋਨ ਕਰ ਸਕਦੇ ਹੋ ਪਰ ਉੱਥੇ ਮਿਲਣਾ ਨਹੀਂ ਕਿਉਂਕਿ ਬਿਜ਼ੀ ਹੁੰਦਾ ਇਸ ਕਰਕੇ ਨਵਾਂ ਫੋਨ ਰੱਖਿਆ ਇਹਨਾਂ ਨੇ 4377758191 ਤੇ ਜਾਂ ਤੁਸੀਂ ਉੱਥੇ ਜਾ ਕੇ ਵੀ ਗੱਲ ਕਰ ਸਕਦੇ ਹੋ ਪਰ ਐਕਸਪਰਟ ਡਾਕਟਰ ਕੋਲੋਂ ਕੰਮ ਕਰਾਓ ਤੇ ਇਹਨਾਂ ਤੋਂ ਕੰਮ ਕਰਾਉਣ ਤੋਂ ਪਹਿਲਾਂ ਇਹਨਾਂ ਦੇ ਵਿਊਜ਼ ਪੜੋ ਤੇ ਲੋਕ ਇਹਨਾਂ ਬਾਰੇ ਕੀ ਕਹਿੰਦੇ ਨੇ ਔਰ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਡਾਕਟਰ ਅੰਕੁਸ਼ ਗੋਇਲ ਕਈ ਵਾਰੀ ਅੰਕੁਸ਼ ਵੀ ਕਹਿੰਦੇ ਨੇ ਡਾਕਟਰ ਅੰਕੁਸ਼ ਗੋਇਲ ਇਹਨਾਂ ਦਾ ਪੂਰਾ ਨਾਂ ਇੱਕੋ ਹੀ ਗੱਲ ਹੈ ਇਹ ਬ੍ਰੈਮਟਨ ਦੇ ਵਿੱਚ ਇੱਕੋ ਇੱਕ ਫੈਮਿਲੀ ਡਾਕਟਰ ਨੇ ਜਿਹੜੇ ਕਿ ਨੰਬਰ 3 ਦੇ ਉੱਪਰ ਨੇ ਹਾਲੇ ਇੰਨੇ ਯੰਗ ਡਾਕਟਰ ਨੇ 563 ਫੈਮਿਲੀ ਡਾਕਟਰਸ ਨੇ ਬ੍ਰੈਮਟਨ ਚ ਇਹਨਾਂ ਦਾ ਨੰਬਰ 3 ਹੈ ਜੋ ਤੁਸੀਂ ਇਹਨਾਂ ਦੇ ਵਿਊਜ਼ ਪੜੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਸੋ ਡਾਕਟਰ ਸਾਹਿਬ ਮੇਰੇ ਖਿਆਲ ਆਪਾਂ ਤੁਹਾਡਾ ਕੋਈ ਹੋਰ ਲਾਈਨ ਡਾਕਟਰ ਸਾਹਿਬ ਤੁਹਾਡਾ ਥੈਂਕਸ ਅਸੀਂ ਕਹੋਗੇ ਦੂਜੀ ਲਾਈਨ ਤੇ ਵੀ ਡਾਕਟਰ ਸਤਪਾਲ ਜੌਲ ਨਾਲ ਗੱਲ ਕਰਨੀ ਆਪਾਂ ਫੇਰ ਕਿਸੇ ਦਿਨ ਗੱਲ ਕਰ ਲਾਂਗੇ ਹੋਰ ਥੈਂਕ ਯੂ ਵੈਰੀ ਮੱਚ ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਧੂਰੀ ਤੋਂ ਖੁਸ਼ਦੇਵ ਮਿੱਤਲ ਜੀ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਲਿਸਟ ਲੰਬੀ ਹੁੰਦੀ ਹੈ ਕਦੇ ਕਦੇ ਨਿਗਾਹ ਚੜ ਜਾਂਦੀ ਹੈ ਤੇ ਮੈਂ ਰੈਕੋਗਨਾਈਜ਼ ਕਰਦਾ ਖੁਸ਼ਦੇਵ ਜੀ ਬਹੁਤ ਥੈਂਕਸ ਤੁਹਾਡਾ ਤੇ ਹੁਣ ਸਾਡੀ ਲਾਈਨ ਸਤਪਾਲ ਜੌਲ ਜੀ ਨਾਲ ਮਿਲ ਗਈ ਸੋ ਪਹਿਲਾਂ ਤਾਂ ਜੋਲ ਸਾਹਿਬ ਤੁਹਾਡਾ ਵੈਲਕਮ ਟੂ ਦਾ ਸ਼ੋ।
ਥੈਂਕ ਯੂ ਜੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ। ਗੁੱਡ ਮਾਰਨਿੰਗ ਜੀ।
ਹਾਂਜੀ, ਤੇ ਜੋਲ ਸਾਹਿਬ ਅੱਜ ਆਪਾਂ ਦੋ ਟੋਪਿਕ ਤੇ ਗੱਲ ਕਰਨੀਆਂ ਨੇ। ਟੋਪਿਕ ਸਾਡੇ ਹੈਗੇ, ਇੱਕ ਤਾਂ ਜਿਵੇਂ ਕਿ ਮੈਂ ਆਉਂਦੇ ਹੁੰਦੇ ਕਾਰ ਤੇ ਗੱਲ ਕੀਤੀ ਸੀ, ਤੁਹਾਡੀ ਪਰਮਿਸ਼ਨ ਲਈ ਸੀ, ਉਹ ਹੈਗੇ ਅੱਜ ਦੇ ਮੱਖਣ ਚੋਰ। ਪੁਰਾਣੇ ਮੱਖਣ ਚੋਰ ਜਿਹੜੇ ਕ੍ਰਿਸ਼ਨ ਭਗਵਾਨ ਸੀ, ਉਹ ਛੋਟੇ ਸੀਗੇ, ਉਹ ਆਪਣੇ ਚਾਚੀਆਂ ਤਾਈਆਂ ਦੇ ਘਰੋਂ ਉਂਗਲੀ ਭਰ ਕੇ ਹੀ ਖਾਂਦੇ ਸੀ, ਤੇ ਉਹ ਦੇਖ ਰਹੀਆਂ ਹੁੰਦੀਆਂ ਸੀ, ਉਹ ਮਜ਼ਾਕ ਸੀ। ਪਰ ਅੱਜ ਦੇ ਜਿਹੜੇ ਮੱਖਣ ਚੋਰ ਨੇ, ਇਹ 36 ਲੱਖ ਦਾ ਮੱਖਣ ਚੱਕ ਕੇ ਵੇਚਦੇ ਨੇ, ਚੰਗਾ ਨੌ ਸਾਡਾ ਰੋਸ਼ਨ ਕਰ ਰਹੇ ਨੇ। ਮਾਂ ਬਾਪ ਨੇ ਕਿੰਨੇ ਚੌ ਦੇ ਨਾਲ, ਕਿੰਨੀਆਂ ਮਜਬੂਰੀਆਂ ਦੇ ਵਿੱਚ ਜ਼ਮੀਨਾਂ ਗਹਿਣੇ ਰੱਖ ਕੇ, ਹੱਟਾਂ ਦੁਕਾਨਾਂ ਗਹਿਣੇ ਰੱਖ ਕੇ ਇਹਨਾਂ ਨੂੰ ਭੇਜਿਆ ਵੀ ਪੜ੍ਹ ਲਿਖ ਕੇ ਵਿਦਵਾਨ ਬਣਗੇ। ਵਿਦਵਾਨੀ ਇਹਨਾਂ ਦੀ ਹੁਣ ਜੇਲ੍ਹਾਂ ਦੇ ਵਿੱਚ ਹੀ ਹੋਣੀ ਹੈ। ਸੋ ਇਹ ਸਾਡੀ ਕਮਿਊਨਿਟੀ ਨੂੰ, ਸਾਡੀ ਕਮਿਊਨਿਟੀ ਜਿੱਥੇ ਸਿੱਖ ਧਰਮ ਦੇ ਵਿੱਚ ਲੰਗਰ ਲਗਾਏ ਜਾਂਦੇ ਨੇ, ਹੋਰ ਬੜੇ ਦੁੱਖ ਸੁੱਖ ਦੇ ਵਿੱਚ ਮੂਹਰੇ ਹੋ ਕੇ ਅੱਗੇ ਕੰਮ ਕਰਾਉਂਦੇ ਨੇ, ਜਿੱਥੇ ਸਿੰਘ ਲਿਖਦੇ ਨੇ ਤੇ ਇਹਨਾਂ ਦੇ ਮੂਹਰੇ ਵੀ ਸਿੰਘ ਲਿਖਿਆ ਹੋਇਆ, ਇਹ ਇਹੋ ਜਿਹੇ ਭੱਦਰ ਪੁਰਸ਼, ਕਿਹੋ ਜਿਹੇ ਕੰਮ ਕਰਦੇ ਨੇ, ਹੋਰ ਵੀ ਅਣਗਿਣਤ ਕੰਮ ਕਰਦੇ ਨੇ। ਕਾਰਾਂ ਚੋਰੀ ਚ ਵੀ ਸਾਡਾ ਨਾਂ ਹੈ। ਅੱਜ ਜੇ ਕੋਈ ਆਟੋ ਬਾਡੀ ਵਾਲੇ ਸ਼ਾਪ ਵਾਲੇ ਨੇ ਜਾਂ ਆਟੋਮੈਟਿਕ ਨੇ ਕਾਰਾਂ ਠੀਕ ਕਰਦੇ ਨੇ, ਉੱਥੇ ਵੀ ਬੜੀਆਂ ਐਗਜ਼ਾਮਪਲਾਂ ਮੈਨੂੰ ਸੁਣਨ ਨੂੰ ਮਿਲਦੀਆਂ, ਕਿਵੇਂ ਠੱਗੀਆਂ ਝੂਠ ਫਰੇ ਕਰਦੇ ਨੇ, ਪਹਿਰਾਵਾ ਵਧੀਆ ਹੁੰਦਾ ਵਿੱਚੋਂ ਠੱਗੀਆਂ। ਸੋ ਇੱਕ ਤਾਂ ਮੱਖਣ ਚੋਰਾਂ ਦੇ ਬਾਰੇ ਗੱਲ ਕਰੋ, ਤੇ ਫਿਰ ਦੂਜਾ ਟੋਪਿਕ ਆਪਾਂ ਸਾਡੇ ਵਧੀਆ ਮਿੱਤਰ, ਸਾਡੇ ਗੁਆਂਢੀ ਟਰੰਪ ਸਾਹਿਬ, ਰਾਸ਼ਟਰਪਤੀ, ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਨੇ, ਉਹ ਸਾਡੇ ਨਾਲ ਪੰਗਾ ਪਾਈ ਬੈਠੇ ਨੇ ਟੈਰਫ ਦੇ ਉੱਤੇ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਮੱਖਣ ਚੋਰਾਂ ਦੇ ਬਾਰੇ ਥੋੜੀ ਜਾਣਕਾਰੀ ਦਿਓ ਪਲੀਜ਼।
ਬਿਲਕੁਲ ਪ੍ਰੋਫੈਸਰ ਸਾਹਿਬ, ਇਹ ਸਾਰਾ ਸਾਲ ਜਿਹੜੀ ਸੁਰਖੀਆਂ ਦੀ ਸਿਆਹੀ ਨੀ ਸੁੱਕਦੀ, ਵੀ ਕ੍ਰਿਮੀਨਲ ਓਫੈਂਸਸ ਦੇ ਵਿੱਚ ਇੱਥੇ ਸਾਡੇ ਲੋਕ ਜਿਹੜੇ, ਉਹਨਾਂ ਦੀ ਸ਼ਮੂਲੀਅਤ ਹੁੰਦੀ ਆ, ਉਹ ਵੀ ਖਾਸ ਤੌਰ ਤੇ ਜਦੋਂ ਵਿਦੇਸ਼ ਤੋਂ ਸੁਪਨਾ ਲੈ ਕੇ ਇੱਥੇ ਪਹੁੰਚੇ ਹੋਈਏ ਵੀ ਸਵਰਗ ਸੱਜਣ ਚੱਲੇ ਆ ਜਾਂ ਚੱਲੀਆਂ ਆ, ਤੇ ਫਿਰ ਉਹਨਾਂ ਦੇ ਜਿਹੜੇ ਨਾਵਾਂ ਦੀ ਸਿਆਹੀ ਇਹ ਅਦਾਲਤਾਂ, ਵਕੀਲਾਂ, ਪੁਲਿਸਾਂ ਦੇ ਸਟੇਸ਼ਨਾਂ ਤੋਂ ਕਹਿ ਲਓ ਵੀ ਜਦੋਂ ਸੁੱਕਣ ਦੀ ਨਾਂ ਨਹੀਂ ਲੈਂਦੀ, ਸਾਰਾ ਸਾਰਾ ਸਾਲ ਸਾਲ ਨਵਾਂ ਆ ਜਾਂਦਾ, ਪਰ ਉਹ ਗੱਲ ਪੁਰਾਣੀ ਅਪਰਾਧਾਂ ਵਾਲੀ ਜਾਰੀ ਰਹਿੰਦੀ ਆ। ਸੋ ਇਹ ਵੀ ਪਿਛਲੇ ਲਗਭਗ 2 ਸਾਲਾਂ ਤੋਂ ਇੱਦਾਂ ਦਾ ਇਹਨਾਂ ਨੇ ਕੰਮ ਫੜਿਆ ਹੋਇਆ ਸੀਗਾ। ਇਹ ਦੇਖੋ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਨਾ ਵੀ ਲੋਕ ਆ ਜਿਹੜੇ, ਆਪਾਂ ਉੱਥੇ ਕਲਚਰ ਹੈ ਵੀ ਦੁੱਧ ਮੱਖਣ ਨਾਲ, ਸਾਗ ਨਾਲ, ਕਾਫੀ ਜਿਹੜੀ ਸਾਡੀ ਕੌਮ ਹੈ ਇਹ ਜੁੜੇ ਹੋਏ ਆ ਅਸੀਂ, ਹਨਾ। ਸੋ ਇਹਨੂੰ ਇੱਕ ਤਰੀਕੇ ਦੇ ਨਾਲ ਇੰਨਾ ਪਿਆਰ ਕੀਤਾ ਜਾਂਦਾ, ਸਤਿਕਾਰ ਦਿੱਤਾ ਜਾਂਦਾ, ਪਰ ਵੀ ਚੋਰੀ ਕਰਕੇ ਦੁੱਧ ਜਾਂ ਮੱਖਣ ਪੀ ਕੇ ਉਹ ਆਪਾਂ ਖਾਣੇ ਆ ਪੀਣੇ ਆ, ਇਹ ਉੱਥੇ ਪੰਜਾਬ ਚ ਆਪਾਂ ਕਲਚਰ ਨਹੀਂ ਸੀ ਕਦੀ ਸੋਚਿਆ ਜਾਂ ਸੁਣਿਆ। ਪਰ ਕੈਨੇਡਾ ਦੇ ਵਿੱਚ ਆ ਕੇ ਜਾਣੀ ਕਿ ਵੀ ਇਹ ਆਮ ਆ, ਇੱਥੇ ਸਟੋਰਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਜਿਊਲਰੀ ਨੂੰ, ਸੋਨੇ ਦੇ ਗਹਿਣਿਆਂ ਨੂੰ ਜਾਣੀ ਕਿ ਜਿੰਦਰਾ ਲਾ ਕੇ ਰੱਖਣਾ ਵੀ ਚੋਰ ਨਾ ਕਿਤੇ ਪੈ ਜਾਣ, ਤੇ ਹੁਣ ਤੁਸੀਂ ਜਾਓ ਤੇ ਸਟੋਰਾਂ ਦੇ ਵਿੱਚ ਇੱਥੋਂ ਤੱਕ ਜਾਣੀ ਕਿ ਨਿਗਾਰ ਮਾਨਸਿਕਤਾ ਦਾ ਵੀ ਉਹ ਦੇਸੀ ਘਿਓ ਨੂੰ ਜਿੰਦਾ ਲਾ ਕੇ ਰੱਖਣਾ ਪੈਂਦਾ ਵੀ ਇਹਨੂੰ ਕਿਤੇ ਚੋਰ ਜਾਂ ਚੋਰੀਆਂ ਨਾ ਪੈ ਜਾਣ।
ਅੱਛਾ,
ਹੁਣ ਇਹਨਾਂ ਨੇ ਜਿਹੜਾ ਜਾਣੀ ਕੰਮ ਫੜਿਆ ਹੋਇਆ ਸੀਗਾ, ਅਪੀਲ ਪੁਲਿਸ ਪਿਛਲੇ ਸਾਲ ਤੋਂ ਹੀ ਤਕਰੀਬਨ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ, ਤੇ ਹੁਣ ਦੇਖਣ ਦੇ ਵਿੱਚ ਇਹ ਆਇਆ ਪਿਛੇ ਸਾਲ ਦੇ ਵਿੱਚ ਹੀ 150 ਗੁਣਾ ਜਿਹੜਾ ਜੀ ਵੀ ਮੱਖਣ ਤੇ ਜਿਹੜਾ ਘਿਓ ਆ ਸਟੋਰਾਂ ਦੇ ਵਿੱਚ ਇਹਦੀਆਂ ਚੋਰੀਆਂ ਦੇ ਵਿੱਚ ਵਾਧਾ ਹੋਇਆ। ਤੇ ਫਿਰ ਹੁਣ ਜਿਹੜੇ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਲੰਬੀ ਜਾਂਚ ਪੜਤਾਲ ਤੋਂ ਬਾਅਦ ਕਾਬੂ ਆਏ ਆ 30 ਦਰਜਨ ਸੁੱਖ ਨਾਲ, ਫਿਰ ਉਹਨਾਂ ਦਾ ਜਿਹੜਾ ਨਾਂ ਆ ਜੀ ਭਾਈ ਵਿਸ਼ਵਜੀਤ ਸਿੰਘ ਦੱਸਿਆ ਗਿਆ, ਸੁਖਮੰਦਰ ਸਿੰਘ ਦੱਸਿਆ ਗਿਆ, ਦਲਵਾਲ ਸਿੰਘ ਦੱਸਿਆ ਗਿਆ, ਨਵਦੀਪ ਚੌਧਰੀ ਦੱਸਿਆ ਗਿਆ, ਕਮਲਦੀਪ ਸਿੰਘ ਦੱਸਿਆ, ਹਰਕੀਰਤ ਸਿੰਘ ਦੱਸਿਆ ਗਿਆ। ਅਪੀਲ ਪੁਲਿਸ ਦੇ ਹੱਥ ਆਏ ਆ। ਅਪੀਲ ਪੁਲਿਸ ਦਾ ਇਹ ਦਾਅਵਾ ਵੀ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਜਿਹੜੀ ਇਹ 60,000 ਤੋਂ ਜ਼ਿਆਦਾ ਲਗਭਗ ਇਹਨਾਂ ਨੇ ਬਟਰ ਤੇ ਜਿਹੜਾ ਇਹ ਘਿਓ ਆ ਵੱਖ ਵੱਖ ਸਟੋਰਾਂ ਤੋਂ ਚੋਰੀ ਕੀਤਾ ਹੋ ਸਕਦਾ। ਸੋ ਬਾਕੀ ਜਿਹੜੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੀ ਗੱਲ ਵੱਖਰੀ ਹੋਵੇਗੀ, ਪਰ ਕੁੱਲ ਮਿਲਾ ਕੇ ਜਾਣੀ ਕਿ ਇਹ ਦੋ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀਆਂ ਕੁਇੰਟਲਾਂ ਦੇ ਕੁਇੰਟਲ ਜਿਹੜਾ ਇੱਕ ਤਰੀਕੇ ਦੇ ਨਾਲ ਚੋਰੀ ਕਰਨ ਦੀ ਕੀਤੀ ਕੋਸ਼ਿਸ਼, ਤੇ ਫਿਰ ਉਹਦੇ ਵਿੱਚ ਜਿਹੜਾ ਜੀ ਹੁਣ ਇਹਨਾਂ ਸ਼ੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਕਾਫੀ ਲੰਬੇ ਸਮੇਂ ਤੋਂ ਆਮ ਹੀ ਦੇਖਣ ਦੇ ਵਿੱਚ ਆਉਂਦਾ ਸੀਗਾ ਵੀ ਸਟੋਰ ਦੇ ਵਿੱਚ ਟਰਾਲੀ ਲੈ ਕੇ ਵੜ ਜਾਣਾ, ਉੱਥੋਂ ਭਰ ਕੇ ਫਿਰ ਨਿਕਲ ਜਾਣਾ।
ਜੋਬ ਸਾਹਿਬ, ਇਹ ਜਿਹੜਾ
ਚੋਰ ਦੇ ਨਾਲ ਸੀ ਨਾ ਚੋਰੀ,
ਇਹ ਜਿਹੜਾ ਇੰਨਾ ਮੱਖਣ ਚੋਰੀ ਕੀਤਾ, ਇਹ ਤਾਂ ਇਹਨਾਂ ਨੇ ਖਾ ਕੇ ਫਿਰ ਚੰਗੇ ਪਹਿਲਵਾਨ ਬਣ ਗਏ ਹੋਣਗੇ ਕਿ ਖਾਂਦੇ ਸੀਗਾ ਕਿ ਅੱਗੇ ਵੇਚਦੇ ਸੀ, ਤੇ ਉਹ ਵੇਚਦੇ ਕਿਵੇਂ ਸੀ, ਕੀ ਇਹਨਾਂ ਦਾ ਹੈ ਕੀ ਸੀ ਕਾਰੋਬਾਰ?
ਦੇਖੋ ਇਹ ਪੂਰੀ ਸੀਨਾ ਚੋਰੀ ਦੇ ਨਾਲ ਹੀ ਸੀਗਾ ਜੀ, ਤੇ ਆਮ ਇੱਥੇ ਪਤਾ ਲੱਗਦਾ ਰਹਿੰਦਾ ਵੀ ਜਦੋਂ ਰਾਹਾਂ ਦੇ ਵਿੱਚ ਕਈ ਵਾਰੀ ਸਸਤਾ ਚੀਜ਼ਾਂ ਵੇਚੀਆਂ ਜਾਂਦੀਆਂ ਚੋਰੀ ਦੀਆਂ, ਤੇ ਲੋਕ ਉਸ ਨੂੰ ਬਾਈ ਕਰਦੇ ਆ, ਅਟਰੈਕਟ ਹੋ ਜਾਂਦੇ ਆ ਕਈ ਵਾਰੀ ਪ੍ਰਾਈਸ ਘੱਟ ਦੇਖ ਕੇ, ਪਰ ਇਹ ਚੋਰਾਂ ਦਾ ਮਾਲ ਡੰਗਾਂ ਦੇ ਗੱਜ ਆਮ ਹੁੰਦਾ, ਤੇ ਆਮ ਵੱਡੇ ਸਟੋਰਾਂ ਚੋਂ ਚੋਰੀ ਕਰਕੇ ਛੋਟੇ ਸਟੋਰਾਂ ਦੇ ਵਿੱਚ ਸਮਾਨ ਵੇਚਣਾ ਜਾਂ ਆਨਲਾਈਨ ਚੀਜ਼ਾਂ ਅੱਜ ਕੱਲ ਵੇਚਣ ਦਾ ਬੜਾ ਪਿੱਛੇ ਨਾ ਸਤਨਾਮ ਚਾਹਲ, ਇੱਥੇ ਸਤਨਾਮ ਚਾਹਲ ਇੱਕ ਚੋਰਾਂ ਦੇ ਚੋਰਨੀਆਂ ਦਾ ਸਰਦਾਰ ਵੀ ਹੋਇਆ ਜੀ, ਉਹਦੇ ਤੇ ਬੜਾ ਵੱਡਾ ਕੇਸ ਚੱਲਿਆ ਵੀ ਮਿਲੀਅਨਸ ਆਫ ਡਾਲਰ ਦਾ ਵੱਡੇ ਸਟੋਰਾਂ ਦੇ ਵਿੱਚੋਂ ਉਹਨੇ ਕਹਾਂ ਚੋਰ ਜਾਣੀ ਭਰਤੀ ਕੀਤੇ ਹੋਏ ਸੀ, ਚੋਰਨੀਆਂ ਵੀ ਰੱਖੇ ਹੋਏ ਸੀ ਵੀ ਸਮਾਨ ਚੋਰੀ ਕਰਕੇ ਲਿਆਓ, ਮੇਰੇ ਵੇਅਰ ਹਾਊਸ ਦੇ ਵਿੱਚ ਜਮ੍ਹਾਂ ਕਰਾਓ, ਤੇ ਉੱਥੋਂ ਹੀ ਆਨਲਾਈਨ ਜਿਹੜਾ ਜੀ ਵੀ ਉਹ ਐਡਵਰਟਾਈਜ਼ ਕਰਕੇ ਤੇ ਸਮਾਨ ਜਿਹੜਾ ਉਹ ਵੇਚਿਆ ਜਾਂਦਾ ਸੀਗਾ ਐਮਾਜ਼ੋਨ ਦੇ ਰਾਹੀਂ। ਉਹਦਾ ਬੜਾ ਵੱਡਾ ਸਕੈਂਡਲ ਸਾਹਮਣੇ ਆਇਆ ਸਤਨਾਮ ਪਾਲ ਚਾਹਲ ਦਾ, ਤੇ ਪਰ ਹੁਣ ਇਹ 6 ਜਿਹੜੇ ਮੱਖਣ ਚੋਰ ਕਾਬੂ ਆਏ ਆ ਜੀ, ਕੁੱਲ ਮਿਲਾ ਕੇ ਯੂ ਨੇਮ ਇਟ, ਇਸ ਤਰ੍ਹਾਂ ਦੀਆਂ ਕਹਾਣੀਆਂ ਉਹਨਾਂ ਦੀ ਸਿਆਹੀ ਜਿਹੜੀ ਆ ਸੁਰਖੀਆਂ ਦੀ ਨਹੀਂ ਸੁੱਕ ਰਹੀ ਜੀ।
ਹਾਂਜੀ, ਆਪਾਂ ਪਹਿਲਾਂ ਹੁਣ ਦੇਖਦੇ ਸੀ ਬੜੇ ਮਤਲਬ ਛੋਟੇ ਛੋਟੇ ਬੱਚੇ ਨੇ, ਛੋਟੇ ਛੋਟੇ ਹੀ ਨੇ, 20 ਸਾਲਾਂ ਦੇ, 18 ਸਾਲਾਂ ਦੇ, ਉਹ ਕਾਰਾਂ ਚੱਕੀ ਜਾਂਦੇ ਨੇ ਸ਼ਰਿਆਂ। ਸਾਡੀ ਖੁਦ ਕਾਰ ਦੀ ਰੇਂਜ ਰੋਵਰ ਸਾਡੇ ਦੇਖਦੇ ਦੇਖਦੇ ਬਿਲਕੁਲ ਅਸੀਂ ਅੱਖਾਂ ਨਾਲ ਦੇਖੀ ਹੈ ਕਿ ਉਹ ਚੱਕ ਕੇ ਲੈ ਗਏ। ਤੇ ਕਈ ਵਾਰੀ ਹੁਣ ਜੁਲਰੀ ਸਟੋਰ ਜਿਹੜੇ ਭਰੇ ਮਾਲ ਦੇ ਵਿੱਚ ਲਿਜਾ ਕੇ ਪਿੱਛੇ ਟਰੱਕ ਮਾਰਦੇ ਨੇ, ਸ਼ੀਸ਼ਾ ਬਣ ਜਾਂਦੇ ਨੇ, ਫਿਰ 5-6 ਜਣੇ ਮੂੰਹ ਢੱਕ ਕੇ ਜੇ ਗਾਰਬੇਜ ਦੇ ਬੈਗ ਚੱਕ ਕੇ ਆਏ ਹੁੰਦੇ ਨੇ, ਮੂੰਫਲੀਆਂ ਚੱਕਣ ਜਾਂਦੇ ਹੁੰਦੇ, ਲੁੱਟ ਪੈ ਗਈ ਲੁੱਟ ਪੈ ਗਈ, ਤੇ ਉਸ ਤਰ੍ਹਾਂ ਉਹ ਜੁਲਰੀ ਦੇ ਕਾਊਂਟਰ ਜੇ ਤੋੜ ਕੇ ਜੁਲਰੀ ਦੇ ਇਹ ਡਾਡੂ ਦਾ ਸਾਹਿਬ ਚੱਕਿਆ ਗਿਆ। ਜਾਂ ਤਾਂ ਪੰਜਾਬ ਪੁਲਿਸ ਨੂੰ ਕਹੂਗੇ, ਇਹਨਾਂ ਦੇ ਕੁਟਾਪਾ ਨਹੀਂ ਫਿਰਦਾ ਮੇਰੇ ਖਿਆਲ ਚ, ਜੇ ਕਿਤੇ ਕੁਟਾਪਾ ਫਿਰ ਜੇ ਤੇ ਸ਼ਾਇਦ ਸੁਧਰ ਜਾਣ। ਉਹ ਆਰਾਮ ਨਾਲ ਫੜ ਕੇ ਲੈ ਜਾਂਦੇ ਨੇ, ਅੰਦਰ ਬੰਦ ਕਰਦੇ ਨੇ, ਫਿਰ ਉੱਥੇ ਫਿੰਗਰ ਪ੍ਰਿੰਟ ਜੀ ਲੈ ਕੇ ਵਿਹਲੇ ਕਰ ਦਿੰਦੇ, ਲੱਗਦਾ ਮੇਰਾ ਕੀ ਵਿਗੜ ਗਿਆ ਹੋਰ ਕਰ ਲੋ।
ਵੈਸੇ ਤਾਂ ਇਹ ਹੈ ਜੀ ਵੀ ਇਹਨਾਂ ਦੀ ਜਿਹੜੀ ਬੇ ਆਵਾਜ਼ ਲਾਟੀ ਆ ਨਾ ਜੁਡੀਸ਼ੀਅਲ ਸਿਸਟਮ ਦੀ, ਉਹ ਹੌਲੀ ਹੌਲੀ ਫਿਰ ਸਮਝ ਆਉਂਦੀ ਆ ਜਦੋਂ ਕ੍ਰਿਮੀਨਲ ਰੈਕਰਡ ਬਣ ਜਾਂਦਾ, ਤੇ ਉਸ ਰੈਕਰਡ ਦੇ ਸੇਕ ਦੇ ਵਿੱਚ ਰੜਨਾ ਪੈਂਦਾ ਸਾਲੋ ਸਾਲ। ਕਈ ਵਾਰੀ ਉਮਰ ਭਰੀ ਨੀ ਇਹ, ਜਾਣੀ ਕਿ ਬੱਚੇ ਵੱਡੇ ਹੋਣ ਤੋਂ ਬਾਅਦ ਬਹੁਤ ਸਾਰੇ ਪ੍ਰੋਫੈਸ਼ਨ ਦੇ ਵਿੱਚ ਜਾਣਾ ਸੰਭਵ ਹੀ ਨਹੀਂ ਰਹਿੰਦਾ, ਡਾਕਟਰ ਤੁਹਾਨੂੰ ਸਰ ਪਤਾ। ਸੋ ਇਸ ਕਰਕੇ ਜੀ ਵੀ ਇਹਨਾਂ ਦੀ ਲਾਠੀ ਉਹ ਪਟਾ ਉੱਥੇ ਹੋਰ ਤਰ੍ਹਾਂ ਦਾ, ਇੱਥੇ ਜਿਹੜਾ ਪਟਾ ਜਿਹੜਾ ਇਹਨਾਂ ਦਾ ਬੇ ਆਵਾਜ਼ ਹੈ, ਪਰ ਉਹ ਪੈਂਦਾ ਰਹਿੰਦਾ ਕਈ ਵਾਰੀ ਸਾਰੀ ਉਮਰ ਤੱਕ। ਇਹ ਫਿਰ ਬਾਅਦ ਦੇ ਵਿੱਚ ਪਹਿਲੋਂ ਪਹਿਲੋਂ ਲੱਗਦਾ ਹੁੰਦਾ ਵੀ ਇਹ ਅਦਾਲਤਾਂ ਪੁਲਿਸਾਂ ਕੁਛ ਕਰਦੀਆਂ ਨੇ, ਪਰ ਕਿਸੇ ਵੀ ਦੇਸ਼ ਵਿੱਚ ਅਦਾਲਤਾਂ ਪੁਲਿਸਾਂ ਕੁਛ ਨਾ ਕਰਨ ਨੂੰ ਨਹੀਂ ਬਣਾਈਆਂ ਗਈਆਂ, ਇਹਨਾਂ ਦਾ ਤਰੀਕਾ ਆਪਣਾ ਇੱਕ ਵੱਖਰਾ ਹੈਗਾ। ਤਾਂ ਉਹਦੇ ਵਿੱਚ ਇਹ ਹੈ ਜੀ ਵੀ ਜਿਹੜੇ ਇਹ ਦੋਸ਼ੀ ਅਪਰਾਧੀ ਮਾਨਸਿਕਤਾ ਹੋਵੇ ਵੀ ਉਹਨੂੰ ਕੁਰੈਕਟ ਕਰਕੇ ਕਰੈਕਸ਼ਨਲ ਸੈਂਟਰ ਵਿੱਚ ਸਰਵਿਸਿਜ਼ ਵੀ ਇਸੇ ਕਰਕੇ ਨਾ ਰੱਖਿਆ ਡਿਪਾਰਟਮੈਂਟ ਜੇਲ੍ਹਾਂ ਦਾ, ਤੇ ਜੇਲ੍ਹਾਂ ਦੇ ਵਿੱਚੋਂ ਜਾਣੀ ਕਿ ਇਹਨਾਂ ਨੂੰ ਸਿੱਧੇ ਕਰਕੇ ਕੱਢਣਾ। ਤੋ ਇਸ ਕਰਕੇ ਜੀ ਵੀ ਬੜਾ ਦੁਖਦਾਈ ਮਾਹੌਲ ਹੈ ਜੇਲ੍ਹਾਂ ਦੇ ਵਿੱਚ, ਫਿਰ ਤਰਲੇ ਕਰਦੇ ਤੇ ਕਰਦੀਆਂ ਅਸੀਂ ਦੇਖਦੇ ਹਾਂ ਕਾਫੀ ਕੁਝ ਅੰਦਰ ਜਿਹੜਾ ਜੀ ਵੀ ਹੁੰਦਾ, ਜਿਹੜਾ ਫਿਰ ਬਾਹਰ ਆ ਕੇ ਬੋਲ ਕੇ ਇਹਨਾਂ ਦੇ ਲਈ ਦੱਸਣਾ ਵੀ ਔਖਾ ਹੁੰਦਾ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਹੈ, ਪਰ ਜਾਣੀ ਕਿ ਬਾਹਰੋਂ ਦੇਖਣ ਨੂੰ ਲੱਗਦਾ ਹੁੰਦਾ ਵੀ ਇਹ ਪੁਲਿਸ ਹੈ, ਇਹ ਜੱਜ ਹੈ, ਵੀ ਇਹਨਾਂ ਨੇ ਸਾਨੂੰ ਬਹੁਤਾ ਕੁਛ ਕਿਹਾ ਨਹੀਂ ਹੈ, ਪਰ ਉਹ ਕੰਪਿਊਟਰਾਂ ਦੇ ਵਿੱਚ ਜਿਸ ਤਰੀਕੇ ਨਾਲ ਰੈਕਰਡ ਇੱਕ ਵਾਰ ਖਰਾਬ ਹੁੰਦਾ, ਉਹ ਫਿਰ ਉਮਰ ਭਰ ਪਿੱਛਾ ਕਰਦਾ।
ਹਾਂਜੀ, ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ, ਉਦੋਂ ਹੀ ਪਤਾ ਲੱਗੂ ਨਾ ਜਦੋਂ ਬਹੁਤ ਸਾਡਾ ਪਾਣੀ ਥੱਲਿਓਂ ਨਿਕਲ ਜਾਂਦਾ, ਅਦਰਵਾਈਜ਼ ਤਾਂ ਬੰਦੇ ਕੁਛ ਨਹੀਂ। ਮੈਨੂੰ ਖੁਦ ਯਾਦ ਹੈ ਵੀ ਸਾਡਾ ਫਰਨੀਚਰ ਦਾ ਬਿਜ਼ਨਸ ਸੀਗਾ, ਉਹ ਸਾਡੇ ਮੁੰਡਾ ਸੀਗਾ ਪੰਜਾਬੀ ਹੋਈ ਹੈ ਬ੍ਰੈਂਪਟਨ ਚ, ਉਹ ਇੱਕ ਦਿਨ ਪਹਿਲਾਂ ਉਹਨੂੰ ਡਿਲੀਵਰੀ ਦੇਣੀ ਸੀ, ਟਰੱਕ ਲੈ ਕੇ ਗਿਆ ਵਾ ਸੀ, ਉਹ ਆਇਆ ਨੀ। ਦੂਜੇ ਦਿਨ ਮੈਂ ਫੋਨ ਕੀਤਾ, ਮੈਂ ਨਾਂ ਨੀ ਲੈਂਦਾ ਵੀ ਤੂੰ ਕੱਲ ਆਏ ਨੀ ਯਾਰ ਆਪਾਂ ਡਿਲੀਵਰੀ ਕਰਨੀ ਜੀ। ਕਹਿੰਦੇ ਅੰਕਲ ਜੀ ਮੈਂ ਨਾ ਰਾਤੀ ਉੱਥੇ 7-11 ਦੇ ਜਰਾ ਸਮਾਨ ਜਾ ਚੱਕ ਲਿਆ ਸੀ, ਮੈਨੂੰ ਫੜ ਕੇ ਲੈ ਗਏ ਤੇ ਮੈਨੂੰ ਵਿਹਲਾ ਕਰਤਾ। ਮੈਂ ਉਹਨੂੰ ਖੁਦ ਵੀ ਆਪਣੇ ਲੇਕ ਸ਼ੋਰ ਤੇ ਜੇਲ੍ਹ ਤੇ, ਕਿਉਂਕਿ ਉਹਦੀ ਰਾਤ ਨੂੰ ਜੇਲ੍ਹ ਹੁੰਦੀ ਸੀ, ਸਵੇਰੇ ਉਹ ਕੰਮ ਕਰਦਾ ਸੀਗਾ ਸਾਡੇ ਕੋਲੇ, ਤੇ ਉੱਥੇ ਛੱਡਣ ਦਾ ਫਿਰ ਮੈਨੂੰ ਸਾਡੇ ਘਰਦਿਆਂ ਨੇ ਕਿਹਾ ਵੀ ਤੁਸੀਂ ਉੱਥੇ ਨਾ ਜਾਇਆ ਕਰੋ, ਦੇਖਣ ਵਾਲੇ ਕਹਿਣਗੇ ਵੀ ਸ਼ਾਇਦ ਇਹ ਪ੍ਰੋਫੈਸਰ ਸਾਹਿਬ ਵੀ ਕਿਸੇ ਹੇਰਾਫੇਰੀ ਦੇ ਵਿੱਚ ਜੇਲ੍ਹ 'ਚ ਜਾਂਦੇ ਨੇ, ਉੱਥੇ ਫਿਰਦੇ ਹੁੰਦੇ ਸੀਗੇ। ਸੋ ਇਹ ਮਤਲਬ ਜਿਹੜਾ ਸਾਡਾ ਸਿਸਟਮ ਹੈ ਨਾ ਇੱਥੇ, ਮਤਲਬ ਸਿਸਟਮ ਥੋੜਾ ਜਿਹਾ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਐਗਰੀ ਕਰਦਾ ਵੀ ਉਹ ਬਾਅਦ ਦੇ ਵਿੱਚ ਛੱਡ ਬਖਸ਼ਦੇ ਕਿਸੇ ਨੂੰ ਨਹੀਂ, ਰੈਕਰਡ ਬਣੀ ਜਾਂਦਾ, ਪਰ ਜੇ ਸਟਾਰਟਿੰਗ ਦੇ ਵਿੱਚ ਹੀ ਰੈਕਰਡ ਥੋੜਾ ਸਖ਼ਤ ਕਰ ਦੇਣ ਤਾਂ ਕਿ ਗਲਤੀ ਬੰਦਾ ਨਾ ਕਰੇ। ਇੰਨਾ ਲੀਨੀਅੰਟ ਵਿਊ ਹੁੰਦਾ, ਜੇਲ੍ਹ ਦੇ ਵਿੱਚ ਜਾਓ ਤੁਹਾਨੂੰ ਪੁਲਿਸ ਵਾਲਾ ਹੱਥ ਨਹੀਂ ਲਾਉਂਦਾ, ਤੁਹਾਨੂੰ ਪੁਲਿਸ ਵਾਲਾ ਹੀ ਤੁਹਾਨੂੰ 7 ਜਿਹੜੀ ਹੈ ਤੁਹਾਨੂੰ ਬੇਲ ਦੇ ਦਿੰਦਾ, 4-5 ਦਿਨਾਂ ਬਾਅਦ ਕਹਿੰਦੇ ਨੇ ਫਿੰਗਰ ਪ੍ਰਿੰਟਸ ਲੈ ਲਓ, ਫਿਰ ਤੁਸੀਂ ਜੱਜ ਕੋਲ ਜਾਂਦੇ, ਉਹ ਕਹਿੰਦੇ ਗਿਲਟੀ ਆ ਨਾਟ ਗਿਲਟੀ ਆ ਭੇਜ ਦਿੰਦੇ ਜਾਂ ਪੀਸ ਪਾਉਂਡ ਹੈ। ਅੱਗੇ ਜੀ ਅੱਗੇ ਪਹਿਲਾ ਕੇਸ ਹੈ ਜੀ ਅੰਡਰ ਏਜ ਹੈ ਜੀ, ਉਹਨੂੰ ਜਾਂ ਚਰਚ ਦੇ ਵਿੱਚ ਜਾਂ ਗੁਰਦੁਆਰੇ ਜਾਂ ਮੰਦਰ ਚ ਭੇਜ ਦਿੰਦੇ ਨੇ। ਅਲਾ ਕਹਿੰਦਾ ਮੇਰਾ ਕੀ ਵਿਗੜ ਗਿਆ, ਜੇ 4-6 ਪਏ ਹੁਣ ਪੰਜਾਬ ਪੁਲਿਸ ਦਾ ਪਟਾ ਪਿਆ ਹੋਵੇ ਤਾਂ ਪਹਿਲਾਂ ਹੀ ਸਖ਼ਤੀ ਹੋਵੇ ਤੇ ਮੇਰੇ ਖਿਆਲ ਕਾਫੀ ਸੁਧਾਰ ਹੋ ਸਕਦਾ। ਤੇ ਬਾਕੀ ਹੁਣ ਇਹ ਕੰਟੀ ਆ, ਪੋਲੀਟੀਸ਼ੀਅਨਸ ਨੇ ਸਾਡੇ ਦੇਸ਼ ਦੇ ਜੋ ਸਰਕਾਰਾਂ ਨੇ ਉਹਨਾਂ ਨੇ ਸੋਚਣਾ ਕਿਵੇਂ ਕਰਨਾ, ਪਰ ਇਹ ਚੋਰੀ ਠੱਗੀ ਬੇਈਮਾਨੀ ਦਿਨ ਪ੍ਰਤੀ ਦਿਨ ਵਧੀ ਜਾਂਦੀ ਹੈ। ਚੋਰ ਚੋਰੀ ਵੀ ਕਰੀ ਜਾਂਦੇ ਨੇ, ਜਿਹੜੇ ਦੁਕਾਨਾਂ ਤੇ ਬੈਠੇ ਉਹ ਠੱਗੀਆਂ ਕਰੀ ਜਾਂਦੇ ਨੇ, ਚੰਗੇ ਸਜੇ ਵੀ ਨੇ, ਪਹਿਰਾਵੇ ਚੋਂ ਲੱਗਦੇ ਨੇ ਵੀ ਬਹੁਤ ਵਧੀਆ ਉੱਚ ਕੋਟੀ ਦੇ, ਬੜਾ ਵਿਦਵਾਨ ਹੋਊ, ਬੜਾ ਭਾਈ ਜੀ ਹੋਊ, ਬੜਾ ਗੁਰਮੁਖ ਹੋਊਗਾ, ਜਦੋਂ ਡੀਲ ਕਰੋ ਸਿਰੇ ਦਾ ਠੱਗ ਹੁੰਦਾ, ਝੂਠ ਬੋਲਣ ਦਾ, ਕਹਿੰਦੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਅਜਿਹੀਆਂ ਮੈਂ ਤੁਹਾਨੂੰ ਆਪਣੀਆਂ ਐਗਜ਼ਾਮਪਲਾਂ ਦੇ ਸਕਦਾ। ਬੈਟਰੀ ਕਈ ਬਦਲਦੇ, ਉਹ ਬਦਲੀ ਨਹੀਂ, ਪੁਰਾਣੀ ਰੱਖਦੀ, ਜਦੋਂ ਦੂਜੇ ਦੋ ਵਾਰੀ ਤੇਲ ਚੇਂਜ ਕਰਾਉਣ ਗਏ ਉਹ ਮੁੰਡਾ ਕਹਿੰਦਾ ਜੀ ਬੈਟਰੀ ਬਦਲਣ ਲਈ, ਮੈਂ ਕਿਹਾ 3 ਮਹੀਨੇ ਪਹਿਲਾਂ ਚ ਕਰਾ ਜੀ, ਕਹਿੰਦਾ ਕੀਤੀ ਨਹੀਂ ਜੀ, ਹੱਸ ਪਿਆ, ਕਹਿੰਦਾ ਇਸਤਰੀ ਪਾ ਦਿੱਤੀ, ਪੈਸੇ ਲੈ ਲਏ ਪੂਰੇ, ਕੀ ਕਰੋਗੇ ਤੁਸੀਂ।
ਜਿਹੜਾ ਦੇਸ਼ ਬਦਲਣ ਨਾਲ ਸਵਰਗ ਨਹੀਂ ਮਿਲਣਾ, ਇਹ ਮਾਨਸਿਕਤਾ ਜਿਹੜਾ ਕਿਰਦਾਰ ਆ ਆਪਣਾ ਦਰੁਸਤ ਕੀਤਿਆਂ ਦੇ ਸਾਰੀ ਧਰਤੀ ਸਵਰਗ ਹੋ ਸਕਦੀ ਹੈ, ਪਰ ਜਿਸ ਕਰਕੇ ਇਹ ਹੈ ਜੀ ਆਪਾਂ ਆਮ ਤੌਰ ਤੇ ਦੇਖਦੇ ਆ ਵੀ ਕਿਰਦਾਰ ਬਦਲੇ ਬਿਨਾਂ ਜੋ ਇਹ ਸਿਚੁਏਸ਼ਨ ਹੈ। ਤੋ ਦੂਸਰੇ ਪਾਸੇ ਜੀ ਮਾਰ ਪੈਂਦੀ ਖਾਸ ਤੌਰ ਤੇ ਵਿਦੇਸ਼ਾਂ ਤੋਂ ਆ ਕੇ, ਜਦੋਂ ਆਪਾਂ ਜੇ ਕੱਚੇ ਆ ਟੈਂਪਰੇਰੀ ਆ ਤੇ ਉਹਨਾਂ ਤੇ ਫਿਰ ਇਮੀਗ੍ਰੇਸ਼ਨ ਦੀ ਮਾਰ ਵੀ ਪੈਂਦੀ ਆ, ਪੀ ਆਰ ਜਿਹੜੀ ਉਹ ਤੁਹਾਨੂੰ ਪਤਾ ਵੀ ਉਹਦੇ ਬਾਅਦ ਰਾਹ ਵਿੱਚ ਰੁਕਾਵਟਾਂ, ਜੇ ਪੀ ਆਰ ਕੋਈ ਹੋਵੇ ਤਾਂ ਉਹਦੇ ਸਿਟੀਜ਼ਨਸ਼ਿਪ ਚ ਰੁਕਾਵਟਾਂ, ਸੋ ਤਰ੍ਹਾਂ ਤਰ੍ਹਾਂ ਦੀਆਂ। ਸੋ ਇੱਕ ਤੇ ਫਿਰ ਉਹਨੂੰ ਕ੍ਰਿਮੀਨਲ ਜਿਹੜਾ ਜੀ ਵੀ ਉਹ ਓਫੈਂਸ ਕਰਕੇ ਤੇ ਫਿਰ ਇੱਥੇ ਆਪਾਂ ਪੁਲਿਸ ਨੂੰ ਸਮਝਦੇ ਕੁਛ ਨਹੀਂ ਆ ਤੇ ਲਓ ਜੀ ਇਹਨਾਂ ਨੇ ਮੇਰਾ ਕੀ ਕਰ ਲਿਆ, ਮੈਂ ਤੇ ਗਿਆ ਸੀ ਚੋਰੀ ਕਰਕੇ ਗਈ ਸੀ ਤੇ ਅਗਲੇ ਦਿਨ ਫਿਰ ਆਪਾਂ ਸੋਸ਼ਲ ਮੀਡੀਆ ਤੇ ਫੋਟੋ ਪਾ ਕੇ ਬੈਠੇ ਹੁੰਦੇ ਆ ਵੀ ਮੇਰਾ ਕੀ ਵਿਗੜ ਗਿਆ ਜੀ। ਇਸ ਕਰਕੇ ਕੋਈ ਵੀ ਸਾਨੂੰ ਜਿਹੜਾ ਦੁਨੀਆਂ ਦੇ ਵਿੱਚ ਸਿਸਟਮ ਰਾਸ ਨਹੀਂ ਆ ਰਿਹਾ ਜੀ, ਨਾ ਪੰਜਾਬ ਵਾਲਾ ਤੇ ਨਾ ਕੈਨੇਡਾ ਵਾਲਾ।
ਮੈਂ ਤੁਹਾਡੀ ਗੱਲ ਹਮੇਸ਼ਾ ਮੈਂ ਜਦੋਂ ਪੜ੍ਹਦਾ ਹੁੰਦਾ ਵੀ ਸਾਡੀ ਜਿਹੜੀ ਸੋਚ ਹੈ ਨਾ ਇੰਨੀ ਜ਼ਿਆਦਾ ਸੀ ਓਵਰ ਸਮਾਰਟ ਬਣ ਗਏ ਤੇ ਓਵਰ ਸਮਾਰਟ ਸਮਾਰਟਨੈਸ ਵਧੀਆ ਹੁੰਦੀ ਹੈ ਪਰ ਓਵਰ ਸਮਾਰਟਨੈਸ ਫਸਾ ਦਿੰਦੀ ਹੈ, ਕਦੇ ਨਾ ਕਦੇ ਉਹਦਾ ਰਗੜਾ ਮਰਵਾ ਦਿੰਦੀ ਹੈ। ਮੈਨੂੰ ਯਾਦ ਹੈ ਵੀ ਸਾਡੇ ਜਿਹੜਾ ਮੈਡੀਕਲ ਸੈਂਟਰ ਆ ਉਹਦੇ ਵਿੱਚ ਕੋਈ ਕੁੜੀ ਰੱਖੀ ਅਸੀਂ, ਉਹਨੂੰ ਮੈਂ ਪਤਾ ਕੀਤਾ ਵੀ ਇਹ ਰੋਟੀ ਖਾਂਦੀ ਨੀ ਕਿਸੇ ਪਾਸੇ ਰਹਿੰਦੀ ਆ ਕਮਰੇ ਵਿੱਚ। ਮੈਂ ਕਿਹਾ ਬੇਟੇ ਤੂੰ ਇੱਥੋਂ ਐਂ ਕਰ, ਤੈਨੂੰ ਪੀਜ਼ਾ ਮੰਗਾ ਦਿਆਂ। ਬਾਅਦ ਦੇ ਵਿੱਚ ਐਨੀ ਵੇ ਇਨ ਸ਼ਾਰਟ ਉਹ ਸਾਡਾ ਟਿਫਨ ਹੁੰਦਾ ਉਹ ਮੰਗਾਤਾ। ਮੈਂ ਹੁਣ ਟਿਫਨ ਵਾਲੇ ਨੂੰ ਕਿਹਾ ਵੀ ਪੈਸੇ ਮੇਥੋਂ ਲੈ ਲਿਆ ਕਰ, ਮਹੀਨੇ ਦੇ ਮਹੀਨੇ ਇਹ ਜਿੰਨਾ ਚਿਰ ਖਾਣਾ ਖਾਂਦੀ ਹੈ ਨਾ ਖਾਣ ਦੇ ਤੇ ਮੇਥੋਂ ਲੈ ਲਿਆ ਕਰ ਪੈਸੇ। ਉਹ ਕੁੜੀ 2 ਕੁ ਮਹੀਨੇ ਪਿੱਛੋਂ ਹਟ ਗਈ ਤੇ ਉਹ ਟਿਫਨ ਵਾਲਾ 4 ਕੁ ਮਹੀਨੇ ਪਿੱਛੋਂ ਆਇਆ, ਕਹਿੰਦਾ ਮੈਨੂੰ ਕਹਿੰਦਾ ਡਾਕਟਰ ਸਾਹਿਬ ਉਹ ਤੁਹਾਡੇ 4 ਮਹੀਨਿਆਂ ਦੇ ਪੈਸੇ ਰਹਿੰਦੇ ਨੇ। ਮੈਂ ਕਿਹਾ ਮੈਂ ਤਾਂ ਤੈਨੂੰ ਐਡਵਾਂਸ ਦਿੰਦਾ। ਕਹਿੰਦਾ ਕਾਹਦੇ ਪੈਸੇ ਰਹਿੰਦੇ ਨੇ? ਕਹਿੰਦਾ ਜੀ ਉਹ ਕੁੜੀ ਲੈਂਦੀ। ਮੈਂ ਕਿਹਾ ਤੈਨੂੰ ਤਾਂ ਦੱਸਿਆ ਸੀ ਵੀ ਉਹ ਹਟ ਗਈ। ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਤਾਂ ਉੱਥੇ ਕੰਮ ਨਹੀਂ ਕਰਦੀ। ਕਹਿੰਦੀ ਤੇਰੇ ਸਾਹਮਣੇ ਅੰਕਲ ਜੀ ਨੇ ਕਿਹਾ ਜਿੰਨਾ ਚਿਰ ਇਹ ਖਾਣਾ ਖਾਂਦੀ ਹੈ ਨਾ ਇਹਦੇ ਪੈਸੇ ਮੈਂ ਦੂੰਗਾ, ਤੈਨੂੰ ਦੇਣੇ ਪੈਣਗੇ। ਕਹਿੰਦਾ ਮੈਂ ਡਰ ਗਿਆ, ਮੈਂ ਖਾਣਾ ਭੇਜਦਾ ਰਿਹਾ। ਬੰਦੇ ਤਾਂ ਇੱਥੇ ਤੱਕ ਸਮਾਰਟ ਨੇ। ਹਾਂਜੀ,
ਸੋ ਗੁਰੂ ਬਾਰੇ ਕਿਰਪਾ ਕਰੇ ਹੱਥ ਪੈਣ ਦੀ ਗੱਲ ਹੈ ਨਾ। ਸੰਤ ਸਿੰਘ ਮਸਕੀਨ ਕਹਿੰਦੇ ਹੁੰਦੇ ਸੀ ਵੀ ਹੱਥ ਪੈਣਾ ਚਾਹੀਦਾ, ਇਹ ਨੀ ਗਾ ਵੀ ਆਪਾਂ ਕਹਿੰਦੇ ਆ ਵੀ ਕੋਈ ਫਲਾਣੇ ਜਿਹਦਾ ਹੱਥ ਪੈਂਦਾ ਘੱਟ ਕੋਈ ਨੀ ਕਰਦਾ, ਘੱਟ ਕੋਈ ਨੀ ਕਰਦੀ। ਜਦੋਂ ਜਿੰਨਾ ਮਤਲਬ ਛੋਟਾ ਹੱਥ ਪੈ ਜੇ ਛੋਟਾ ਚੋਰ ਚੋਰ ਨੀ, ਵੱਡਾ ਹੱਥ ਪੈ ਜੇ ਤੇ ਵੱਡੀ ਚੋਰ ਚੋਰ ਨੀ। ਗੱਲ ਮੌਕਾ ਮਿਲਦੀ ਹੈ, ਸੰਤ ਸਿੰਘ ਜੀ ਮਸਕੀਨ ਕਹਿ ਗਏ।
ਹਾਂਜੀ ਬਿਲਕੁਲ ਠੀਕ ਹੈ। ਪਰ ਇੱਕ ਗੱਲ ਅਗਲੀ ਗੱਲ ਇਹ ਵੀ ਹੈ ਰੂਹਾਨੀ ਦੇ ਪੱਖੋਂ ਜੋ ਮਰਜ਼ੀ ਕਰੀ ਚਲੋ, ਜਿਹੜਾ ਬੂਟਾ ਬੀਜੀ ਜਾਓਗੇ ਨਾ ਤੁਹਾਨੂੰ ਫਲ ਉਹ ਚੁਗਣਾ ਪੈਣਾ। ਅੱਜ ਚੁਗ ਲੋ ਚਾਹੇ 10 ਸਾਲ ਠਹਿਰ ਕੇ ਚੁਗ ਲੋ, ਅਵਸ਼ ਕਹਿਣੀ ਤੇ ਕਰਨੀ ਜੋ ਕੁਛ ਵੀ ਹੈ ਜੋ ਤੁਸੀਂ ਕੀਤਾ ਉਹਦਾ ਫਲ ਜ਼ਰੂਰ ਭੁਗਤਣਾ ਪੈਂਦਾ। ਇਹ ਇੱਕ ਕੁਦਰਤ ਦਾ ਸਿਧਾਂਤ ਵੀ ਹੈ। ਚਲੋ ਹੁਣ ਆਪਾਂ ਆਪਣੇ ਮਿੱਤਰਾਂ ਵੱਲ ਚੱਲੀਏ, ਗੁਆਂਢੀ ਮੁਲਕ ਦੇ ਬਾਰੇ, ਟਰੰਪ ਸਾਹਿਬ ਦੇ ਬਾਰੇ। ਵਧੀਆ ਪਰਸਨੈਲਿਟੀ ਹੈ, ਜਿੱਤ ਗਿਆ ਦੇਖ ਲਓ। ਮੈਂ ਪਹਿਲਾਂ ਹੀ ਕਿਹਾ ਸੀ ਜਿੱਤ ਜਾਣਾ, ਕਿਉਂਕਿ ਕਿਹੋ ਜਿਹਾ ਘੁੱਗੂ ਜਿਹਾ ਹੁੰਦਾ ਨਾ, ਉਹ ਘੁੱਗੂ ਵੀ ਮਰਵਾ ਦਿੰਦਾ, ਨਾ ਇੱਧਰ ਦਾ ਨਾ ਉੱਧਰ ਦਾ। ਕਿਹੜਾ ਬੰਦਾ ਲੜਾਕਾ ਜਾਵੇ ਥੋੜਾ, ਜਿਵੇਂ ਆਪਣੇ ਯੂਪੀ ਦੇ ਵਿੱਚ ਹੈ ਜਿਹੜੇ ਧੜੱਲੇਦਾਰ, ਉਹਨਾਂ ਨੇ ਬੋਲਣਾ ਲਾਗੋ। ਲਾਲੂ ਪ੍ਰਸ਼ਾਦ ਯਾਦਵ ਹੈ, ਉਦੋਂ ਸਾਰੇ ਹੀ ਡਰਦੇ ਸੀ, ਰੇਲਵੇ ਮੰਤਰੀ ਸੀਗਾ, ਚੱਕ ਕੇ ਜਹਾਜ਼ ਸੜਕ ਤੇ ਤਾਰਤਾ। ਸੋ ਇਹੋ ਜਿਹੇ ਕਾਮਯਾਬ ਹੁੰਦੇ ਨੇ। ਟਰੰਪ ਵੀ ਲਾਲੂ ਪ੍ਰਸ਼ਾਦ ਯਾਦਵ ਵਰਗ ਹੀ ਆ ਸਾਡੇ ਬਈ ਬਿਹਾਰ ਵਰਗ। ਇਹਨੇ ਹੁਣ ਸਾਡੇ ਆਪਣੇ ਕੈਨੇਡਾ ਨਾਲ ਪੰਗਾ ਪਾ ਲਿਆ, ਕਦੇ ਕਹਿੰਦਾ ਇਹਨੂੰ ਸਟੇਟ ਬਣਾ ਦਿਓ 51, ਆ ਹੁਣ ਟੈਰਿਫ ਦਾ ਪੰਗਾ ਪਾ ਲਿਆ। ਸੋ ਮੈਂ ਤਾਂ ਜਸਟਿਨ ਟੂਡੋ ਜੀ ਦੀ ਕਾਨਫਰੰਸ ਦੇਖ ਰਿਹਾ ਸੀ, ਤੁਸੀਂ ਦੱਸੋ ਤਾਂ ਕਿ ਸਾਡੇ ਪੰਜਾਬੀ ਸਰੋਤਿਆਂ ਨੂੰ ਸਮਝ ਆਏ ਪ੍ਰੋਬਲਮ ਹੈ ਕੀ।
ਦੇਖੋ ਜੀ, ਪਹਿਲਾਂ ਦੇ ਨਾਲੋਂ ਵੀ ਵੱਡਾ ਮੈਂਡੇਟ ਜਿਹੜਾ ਪ੍ਰਾਪਤ ਕਰਕੇ ਉਹ ਇਸ ਵੇਲੇ ਡੋਨਲਡ ਟਰੰਪ ਜਿਹੜੇ ਆ ਜੀ ਪੀ ਉਹ ਦੇਸ਼ ਦੇ ਪ੍ਰੈਜੀਡੈਂਟ ਜਿਹੜਾ 20 ਜਨਵਰੀ ਨੂੰ ਬਣੇ ਹੈ, ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਅਨਾਊਂਸ ਕੀਤਾ ਹੋਇਆ ਸੀਗਾ ਵੀ ਇਹ ਕੈਨੇਡਾ ਮੈਕਸੀਕੋ ਦੇ ਬਾਰਡਰ ਇਸ਼ੂਜ਼ ਕਰਕੇ ਵੀ ਅਸੀਂ ਇਹਨਾਂ ਤੇ ਜਿਹੜਾ ਜੀ ਪੀ ਟੈਰਿਫਸ ਆ ਇਹ ਲਾਵਾਂਗੇ। ਤੇ ਉਹ ਜਿਹੜੀ ਆ ਹੁਣ ਸੱਚਾਈ ਲਾਸਟ ਨਾਈਟ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਆਪਣੀ ਅਨਾਊਂਸਮੈਂਟ ਕਰ ਦਿੱਤੀ ਕਿ ਅਸੀਂ ਵੀ ਜਿਹੜਾ ਜੀ ਪੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਓਨੇ ਟੈਰਿਫਸ ਆ ਉਹਨਾਂ ਦੀਆਂ ਚਲੋ ਜਿਹੜੀਆਂ ਉਥੋਂ ਕਮੋਡਿਟੀਜ਼ ਇੰਪੋਰਟ ਹੋਣਗੀਆਂ ਉਹਨਾਂ ਤੇ ਲਾਵਾਂਗੇ। 25% ਉਹਨਾਂ ਨੇ ਅਨਾਊਂਸ ਕੀਤਾ, 25% ਹੀ ਇਹਨਾਂ ਨੇ ਅਨਾਊਂਸ ਕੀਤਾ। ਇਹਨਾਂ ਨੇ ਕਿਹਾ ਵੀ ਜਿਹੜਾ ਮੰਗਲਵਾਰ ਤੋਂ ਤੁਰੰਤ ਜਿਹੜਾ $30 billion ਦੀਆਂ ਇੰਪੋਰਟਸ ਹੋਣਗੀਆਂ ਵੀ ਉਹਨਾਂ ਤੇ ਅਸੀਂ ਸ਼ੁਰੂ ਦੇ ਵਿੱਚ 25% ਟੈਰਿਫ ਜਿਹੜਾ ਲਾਵਾਂਗੇ ਤੇ ਬਾਕੀ 21 ਦਿਨਾਂ ਬਾਅਦ, ਕਿਉਂਕਿ ਇੱਥੋਂ ਦੇ ਜਿਹੜੇ ਇੰਡਸਟਰੀ ਆ ਉਹਨਾਂ ਨੂੰ ਹੋਰ ਅਪਰਚੁਨਿਟੀ ਮਿਲ ਜੇ ਆਪਣੀਆਂ ਪ੍ਰੋਡਕਟਸ ਕਿਤੇ ਹੋਰ ਵੇਚਣ ਦੇ ਲਈ, ਸੋ ਉਹਨਾਂ ਇੰਤਜ਼ਾਮ ਕਰਨ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ। ਸੋ ਲੱਗਦਾ ਵੀ ਇਹ ਇਕਾਨਮੀ ਆ ਜਿਹੜੀ ਜੀ ਨੌਰਥ ਅਮਰੀਕਾ ਦੇ ਵਿੱਚ ਮੈਕਸੀਕੋ ਸਮੇਤ US, ਕੈਨੇਡਾ ਤੇ ਉਹਦੇ ਨਾਲ ਹੀ ਯੂਰਪੀਅਨ ਯੂਨੀਅਨ, ਤੇ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੀ ਇਹ ਐਲਾਈਜ਼ ਆਪਾਂ ਸਮਝਦੇ ਸੀ ਕੈਨੇਡਾ US ਹੈ, ਯੂਰਪ ਹੈ, ਪਰ ਇਹਨਾਂ ਦੇ ਵਿੱਚ ਜਿਹੜਾ ਜੀ ਪੀ ਇਹ ਹੁਣ ਜੋ ਪਾਲਿਸੀਜ਼ ਇਸ ਵੇਲੇ ਡੋਨਲਡ ਟਰੰਪ ਜੀ ਇਸ ਸਾਈਡ ਨੂੰ ਆਪਣਾ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਆਪਣਾ ਜਿਹੜਾ ਉਹਨਾਂ ਦੀ ਪਾਲਿਸੀਜ਼ ਆ ਉਹ ਲਿਜਾ ਰਹੇ ਆ, ਇਹ ਸਾਰਿਆਂ ਦੇ ਨਾਲ ਹੀ ਇਹ ਵਿਗਾੜ ਕੇ ਤੇ ਆਪਣਾ ਦਰਵਾਜ਼ਾ ਬੰਦ ਕਰਕੇ ਕਹਿ ਲਓ ਵੀ ਕੋਈ ਵਿਅਕਤੀ ਜੇ ਕਹੇ ਵੀ ਮੈਂ ਆਪਣੇ ਘਰ ਦੇ ਵਿੱਚ ਠੀਕ ਠਾਕ ਹਾਂ, ਮੈਨੂੰ ਕਿਸੇ ਦੀ ਹੋਰ ਲੋੜ ਹੀ ਨਹੀਂ ਹੈ, ਕਿਤੇ ਨਾ ਕਿਤੇ ਜਾਣੀ ਕਿ ਸਾਰੀ ਉਮਰ ਕੱਟਣੀ ਜਿਹੜੀ ਆਈਸੋਲੇਸ਼ਨ ਦੇ ਵਿੱਚ ਔਖੀ ਹੋ ਜਾਂਦੀ ਹੈ, ਪਰ ਹਾਲ ਦੀ ਘੜੀ ਜਿਹੜਾ ਇਹ ਆਈਸੋਲੇਸ਼ਨ ਦਾ ਕਬਜ਼ਾ ਸੋ ਉਹ ਪਾਇਆ ਗਿਆ। ਇਹ ਡੋਨਲਡ ਟਰੰਪ ਹੁਣ ਦੀਆਂ ਪਾਲਿਸੀਜ਼ ਹੈਗੀਆਂ, ਗੁਆਂਢੀਆਂ ਨਾਲ ਵੀ ਇਹੀ ਵਿਵਹਾਰ ਹੈ ਤੇ ਜਿਹੜੇ ਸੱਤ ਸਮੁੰਦਰ ਪਾਰ ਹੈ ਉਹਨਾਂ ਦੇ ਨਾਲ ਵੀ ਹੈ, ਪਰ ਕੁੱਲ ਮਿਲਾ ਕੇ ਲੱਗਦਾ ਹੈ ਅੱਜ ਵੀ ਇਹ ਜਿਹੜੀ ਇਕਨੋਮਿਕ ਵਾਰ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋਰ ਤਿੱਖੀ ਹੁੰਦੀ ਆ ਤੇ ਕਾਫੀ ਇਹ ਕੈਨੇਡਾ ਦੇ ਵਿੱਚ ਪ੍ਰੋਵਿੰਸ਼ਲ ਤੌਰ ਤੇ ਵੀ ਜਿਹੜਾ ਜੀ ਭਈ ਲੋਕਾਂ ਨੂੰ ਤੇ ਸਟੋਰਾਂ ਦੇ ਵਿੱਚ ਹੋਰ ਮਹਿੰਗਾਈ ਵਧਣ ਦੀ ਸੰਭਾਵਨਾ ਹੋ ਸਕਦੀ ਹੈ, ਕਿਉਂਕਿ ਜਿਹੜੀਆਂ ਪ੍ਰੋਡਕਟਸ US ਤੋਂ ਆ ਰਹੀਆਂ ਸਾਡੇ ਸਟੋਰਾਂ ਦੇ ਵਿੱਚ ਸਿੱਧੀ ਤੌਰ ਤੇ ਗਰੋਸਰੀ ਦੀਆਂ, ਉਹ ਜਿਹੜੀਆਂ ਜੀ ਭਈ ਉੱਥੇ ਜੇ ਹੁਣ 25% ਉਹਨਾਂ ਤੇ ਲੱਗ ਗਿਆ ਤੇ ਜ਼ਰੂਰ ਉਹ 25% ਤੇ ਐਟ ਲੀਸਟ ਸਟੋਰਾਂ ਤੋਂ ਮਹਿੰਗੀਆਂ ਮਿਲਣ ਲੱਗ ਪੈਣਗੀਆਂ। ਸੋ ਇਸੇ ਕਰਕੇ ਜਸਟਿਨ ਟਰੂਡੋ ਵੀ ਕਹਿ ਰਹੇ ਆ ਤੇ ਸਾਡੇ ਡਗ ਫੋਰਡ ਸਾਹਿਬ ਵੀ ਕਹਿ ਰਹੇ ਆ, ਭਾਵੇਂ ਕਿ ਕੈਨੇਡਾ ਦੇ ਵਿੱਚ ਜਿਹੜੀ ਕਿਉਂਕਿ ਜਸਟਿਨ ਟਰੂਡੋ ਸਾਹਿਬ ਨੇ ਰਾਤੀ ਕਿਹਾ ਸੀ ਕਿ ਉਹਨਾਂ ਦਾ ਫੋਨ ਨੀ ਚੱਕ ਰਹੇ ਡੋਨਲਡ ਟਰੰਪ ਸਾਹਿਬ, ਕਿੰਨੀ ਦੇਰ ਹੋ ਗਈ ਗੱਲ ਹੋਇਆ ਜੀ, ਉਹ ਕਹਿੰਦੇ ਜੀ ਮੈਂ 20 ਜਨਵਰੀ ਤੋਂ ਟਰਾਈ ਕਰ ਰਿਹਾ ਉਹਨਾਂ ਨੂੰ ਕਾਲ ਮਿਲਾਉਣ ਦੀ, ਪਰ ਉਹ ਕਾਲ ਤੇ ਨਹੀਂ ਆ ਰਹੇ. ਉਸ ਲੱਗ ਇਹ ਰਿਹਾ ਵੀ ਇਸ ਕਦਰ ਉਹ ਸਾਡੀ ਕੈਨੇਡਾ ਦੀ ਸਰਕਾਰ ਨੂੰ ਨਾਕਸ ਸਮਝਣ ਲੱਗ ਪਏ ਆ ਕਿ ਉਹਨਾਂ ਦਾ ਫੋਨ ਵੀ ਚੁੱਕਣ ਨੂੰ ਤਿਆਰ ਨੀ ਹੈਗੇ ਡੋਨਲਡ ਟਰੰਪ
ਸਾਹਿਬ. ਉਹ ਬੰਦਿਆਂ ਦਾ ਫੋਨ ਘੱਟ ਚੱਕਦੇ ਨੇ, ਮਿਲਦਾ ਜੀ ਜੇ ਕੋਈ ਹੁਣ ਤਾਂ ਜਸਟਿਨ ਟਰੂਡੋ ਦੇ ਵਾਈਫ ਨਾਲ ਨੀ ਰਹਿੰਦੇ, ਜੇ ਉਹ ਕਰਦੀ ਤਾਂ ਫਟਾਫਟ ਚੱਕ ਲੈਣਾ ਸੀਗਾ ਇਹ, ਤੇ ਇਹ ਵੀ ਇਹਨਾਂ ਦੀ ਖਾਸੀਅਤ ਸੁਣਨ ਚ ਆਈ ਹੈ. ਖੈਰ ਜੋ ਸਾਹਿਬ ਮੈਨੂੰ ਇਹ ਦੱਸੋ, ਤੁਹਾਡੀ ਤੁਸੀਂ ਬੇਸ਼ੱਕ ਐਕਸਪਲੇਨ ਕੀਤਾ, ਆਮ ਬੰਦੇ ਨੂੰ ਸਮਝ ਨੀ ਪਿਆ ਵੀ ਇਹਦਾ ਮਤਲਬ ਕੀ ਹੈ. ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਚੀਜ਼ਾਂ ਅਮਰੀਕਾ ਬਾਏ ਕਰਦਾ ਕੈਨੇਡਾ ਤੋਂ ਜਿਹੜੀਆਂ ਚੀਜ਼ਾਂ ਅਮਰੀਕਾ ਜਾਂਦੀਆਂ ਉਹਦੇ ਉੱਤੇ 25% ਜਿਹੜਾ ਹੈਗਾ ਟੈਕਸ ਕਹਿ ਲਓ ਉਹ ਲੱਗੂਗਾ, ਤੇ ਫਿਰ ਹੁਣ ਜਸਟਿਨ ਟਰੂਡੋ ਕਹਿੰਦਾ ਜਿਹੜੀਆਂ ਅਸੀਂ ਚੀਜ਼ਾਂ ਮੰਗਾਵਾਂਗੇ ਉਹਦੇ ਤੇ ਲੱਗੂਗਾ. ਇਹਦਾ ਮਤਲਬ ਹੈ ਕੀ, ਕਹਾਣੀ ਕੀ ਹੈ ਵਿੱਚੋਂ? ਜੇ ਆਮ ਬੰਦੇ ਨੂੰ, ਅਨਪੜ੍ਹ ਬੰਦੇ ਨੂੰ, ਦੇਸੀ ਬੰਦੇ ਨੂੰ, ਸਿੰਪਲ ਬੰਦੇ ਨੂੰ ਸਮਝਾਉਣਾ ਹੋਵੇ ਤੇ ਇਹਨੂੰ ਤੁਸੀਂ ਪਲੀਜ਼, ਕਿਉਂਕਿ ਤੁਹਾਨੂੰ ਮੈਂ ਇਸੇ ਕਰਕੇ ਲਿਆ, ਤੁਹਾਡੀ ਸ਼ਬਦਾਵਲੀ ਬੜੀ ਪੇਂਡੂ ਹੁੰਦੀ ਹੈ, ਸਿੰਪਲ ਹੁੰਦੀ ਹੈ, ਤੇ ਉਹ ਤੁਸੀਂ ਦੱਸੋ ਇਹਨੂੰ ਕੀ ਹੈ ਕੀ ਭਲਾ.
ਦੇਖੋ ਜੀ, ਜਿਹੜਾ ਸਮਾਨ ਟਰੱਕ ਭਰ ਭਰ ਕੇ ਕੈਨੇਡਾ ਦੇ ਵਿੱਚ ਬਣਾ ਕੇ US ਨੂੰ ਐਕਸਪੋਰਟ ਕੀਤਾ ਜਾਂਦਾ, ਉਸ ਸਮਾਨ ਤੇ ਕੁਝ ਐਕਸੈਪਸ਼ਨ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਵੀ ਅਸੀਂ 25% ਟੈਰਿਫ ਪਾ ਕੇ ਟੈਕਸ ਲਗਾਵਾਂਗੇ. ਉਹ ਕਸਟਮ ਡਿਊਟੀ ਜਦੋਂ ਲੱਗੂਗੀ ਤੇ ਫਿਰ ਨੈਚੁਰਲੀ ਆ ਵੀ ਅਮਰੀਕਾ ਦੇ ਵਿੱਚ ਉਹਨਾਂ ਦੀ ਡਿਮਾਂਡ ਮੰਗ ਘਟੂਗੀ ਤੇ ਇਥੋਂ ਸਪਲਾਈ ਘਟਣ ਦੇ ਨਾਲ ਫਿਰ ਜਿਹੜਾ ਜੀ ਵੀ ਆਪਾਂ ਦੇਖਾਂਗੇ ਕਿ ਉਦਯੋਗਾਂ ਦਾ ਨੁਕਸਾਨ ਹੋਏਗਾ ਤੇ ਵਰਕਰ ਦਾ ਜਿਹੜੇ ਉਹਨਾਂ ਨੂੰ ਜੋਬਾਂ ਦਾ ਖਤਰਾ ਪੈਦਾ ਹੋਏਗਾ. ਇਹ ਤਾਂ ਫਿਰ ਹੁਣ ਰਿਟੈਲੀਏਟੋਰੀ ਜਿਹੜੇ ਟੈਰਿਫਸ ਆ ਵੀ ਉਹ ਕੈਨੇਡਾ ਨੇ ਅਨਾਊਂਸ ਕੀਤੇ ਆ ਵੀ ਉਹਦੇ ਬਦਲੇ ਦੇ ਵਿੱਚ ਲਓ ਜੀ ਵੀ ਅਸੀਂ ਵੀ ਹੁਣ ਆਪਣੇ ਵੱਲੋਂ ਇੰਨਾ ਜਿਹੜਾ ਟੈਰਿਫ ਆ ਉਹ ਲਾਵਾਂਗੇ ਜਿਹੜੀਆਂ ਅਮਰੀਕਾ ਤੋਂ ਚੀਜ਼ਾਂ ਬਣ ਕੇ ਕੈਨੇਡਾ ਦੇ ਵਿੱਚ ਭੇਜੀਆਂ ਜਾਂਦੀਆਂ ਤੇ ਉਹ ਕੈਨੇਡਾ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਉਹ ਸਿੱਧਾ ਹੀ ਕੰਜ਼ਿਊਮਰ ਨੂੰ ਫਿਰ 25% ਉਹ ਮਹਿੰਗੀਆਂ ਮਿਲਣ ਲੱਗ ਪੈਣਗੀਆਂ. ਸੋ ਕੁੱਲ ਮਿਲਾ ਕੇ ਸਰਕਾਰਾਂ ਦੀ ਇਸ ਆਰਥਿਕ ਲੜਾਈ ਦੇ ਵਿੱਚ ਪਿਸਣਾ ਤੇ ਆਮ ਕੰਜ਼ਿਊਮਰ ਨੇ ਆ, ਭਾਵੇਂ ਉਹ US ਦੇ ਵਿੱਚ ਹੋਵੇ ਤੇ ਭਾਵੇਂ ਕੈਨੇਡਾ ਦੇ ਵਿੱਚ ਹੋਵੇ. ਪਰ ਹੁਣ ਦੂਸਰੇ ਪਾਸੇ ਜਸਟਿਨ ਟਰੂਡੋ ਸਾਹਿਬ ਕਹਿੰਦੇ ਆ ਵੀ ਉਹਨਾਂ ਦੇ ਇਸ ਜੋ ਚੈਲੰਜ ਕੈਨੇਡਾ ਨੂੰ ਦਿੱਤਾ ਗਿਆ ਏਡਾ ਵੱਡਾ ਟੈਰਿਫ ਲਗਾ ਕੇ ਵੀ ਉਹਦੇ ਤੇ ਜੇ ਅਸੀਂ ਆਪਣੇ ਵੱਲੋਂ ਕੋਈ ਕਾਰਵਾਈ ਨਹੀਂ ਕਰਦੇ ਤੇ ਇਸ ਤੋਂ ਬਿਨਾਂ ਹੋਰ ਸੰਭਾਵਨਾ ਵੀ ਬਾਕੀ ਕੋਈ ਨਹੀਂ ਬਚੀ. ਸੋ ਕੁੱਲ ਮਿਲਾ ਕੇ ਅਗਲੇ ਦਿਨਾਂ ਦੇ ਵਿੱਚ ਇਹ ਬਿਆਨੋ ਬਿਆਨੀ ਜਿਹੜਾ ਜੀ ਵੀ ਇਹ ਸਰਕਾਰਾਂ ਦੀ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ. ਪਰ ਇਸ ਵੇਲੇ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਅਲੱਗ ਥਲੱਗ ਹੋ ਕੇ ਪੈ ਗਈ ਆ ਵੀ ਅਮਰੀਕਾ ਦੇ ਵਿੱਚ ਉਹਨਾਂ ਦੀ ਗੱਲ ਹੀ ਕੋਈ ਨਹੀਂ ਸੁਣ ਰਿਹਾ ਜੀ, ਹੁਣ ਤੱਕ ਨਿਆ ਤੁਸੀਂ ਦੇਖ ਰਹੇ ਹੋ ਵੀ ਉਹਨਾਂ ਦਾ ਲਿਆ ਜਾ ਰਿਹਾ. ਸੋ ਉਸ ਲਿਹਾਜ਼ ਨਾਲ ਪੂਰੀ ਇਗਨੋਰੈਂਸ ਹੈ ਤੇ ਹਾਲ ਦੀ ਕੜੀ ਜਿਹੜਾ ਜੀ ਵੀ ਡਗ ਫੋਰਡ ਸਾਹਿਬ ਉਹ ਵੀ ਕਾਫੀ ਸਖ਼ਤ ਰੌਂ ਦੇ ਵਿੱਚ ਹੈ. ਉਹਨਾਂ ਨੇ ਵੀ ਸ਼ਰਾਬਾਂ ਜਿਹੜੀਆਂ ਸਟੋਰਾਂ ਦੇ ਵਿੱਚੋਂ ਚੁਕਾ ਦਿੱਤੀਆਂ ਵੀ ਅਸੀਂ ਅਮਰੀਕਾ ਦੀਆਂ ਵੇਚਣੀਆਂ ਹੀ ਨਹੀਂ, ਜਿਹੜੀਆਂ ਕਿ ਓਨਟੈਰੀਓ ਭਰ ਦੇ ਵਿੱਚ ਹਰ ਸਾਲ ਹੀ $1 billion ਦਾ ਤੇ ਇਹੀ ਜਿਹੜੇ ਜੀ ਵੀ ਸੇਲ ਹੁੰਦੀ ਆ US ਅਲਕੋਹਲ ਦੀ ਸਾਡੇ ਇੱਥੇ ਜਿਹੜੇ ਓਨਟੈਰੀਓ ਦੇ ਸ਼ਰਾਬ ਦੇ ਸਟੋਰ ਹੈ. ਸੋ ਇਸ ਕਰਕੇ ਅਗਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚੋਂ ਏਦਾਂ ਹੀ ਜਿਹੜਾ ਜੀ ਵੀ ਉਹ ਐਲਾਨ ਹੋਣਗੇ ਤੇ US ਦੇ ਵੱਲੋਂ ਜਿਹੜਾ ਜੀ ਵੀ ਜੋ ਕਰਨਾ ਸੀ ਉਹਨਾਂ ਨੇ ਕੱਲ ਆਪਣਾ ਹੀ ਅਨਾਊਂਸਮੈਂਟ ਕਰਕੇ ਤੇ ਉਸ ਤੋਂ ਬਾਅਦ ਚੁੱਪ ਦੜ ਵੱਟ ਲਈ ਹੈ ਜੀ.
ਹਾਂਜੀ, ਸੋ ਇਹਦੇ ਨਾਲ ਕੁੱਲ ਮਿਲਾ ਕੇ ਹੁਣ ਆਮ ਪਬਲਿਕ ਦਾ ਨੁਕਸਾਨ ਹੀ ਆ, ਜਿਹੜੀਆਂ ਚੀਜ਼ਾਂ ਇੱਥੋਂ ਅਮਰੀਕਾ ਜਾਣ ਜਦੋਂ ਉਹ ਰੇਟ ਵੱਧ ਜਾਣਗੇ ਉਹਨਾਂ ਨੇ ਨਹੀਂ ਲੈਣੀਆਂ, ਜੋ ਨਹੀਂ ਲੈਣੀਆਂ ਤੇ ਕੈਨੇਡਾ ਦੀ ਇੰਡਸਟਰੀ ਨੂੰ ਫਰਕ ਪਊਗਾ. ਇਸ ਲਈ ਕੈਨੇਡਾ ਵਾਲੇ ਜਿਹੜੇ ਉੱਥੋਂ ਮੰਗਾ ਰਹੇ ਨੇ ਸਮਾਨ ਜਦੋਂ ਇੱਥੇ ਰੇਟ ਵੱਧ ਜਾਣਗੇ ਤੇ ਇੱਥੇ ਰੇਟ ਵੱਧ ਜਾਣਗੇ ਫਿਰ ਇਹਨਾਂ ਨੇ ਨਹੀਂ ਲੈਣਾ, ਉੱਥੇ ਨੁਕਸਾਨ ਹੋਊਗਾ. ਸੋ ਦੋਨਾਂ ਦੇਸ਼ਾਂ ਦਾ ਹੀ ਨੁਕਸਾਨ ਹੋਣਾ. ਸੋ ਇਹ ਲੜਾਈ ਦੇ ਵਿੱਚ ਫਾਇਦਾ ਕੋਈ ਨਹੀਂ ਸੀ, ਚੰਗੇ ਭਲੇ ਪਿਆਰ ਨਾਲ ਰਹੀ ਜਾਂਦੇ ਸੀਗੇ, ਹੁਣ ਬਾਰਡਰਾਂ ਦੇ ਉੱਤੇ ਵੀ ਸਖਤੀ ਕਰ ਦੇਣੀ ਆਉਣ ਜਾਣ ਲਈ, ਇੱਕ ਦੂਜੇ ਨਾਲ ਦੇਖਾਂਗੇ ਤਾਂ ਕਹਿੰਦੇ ਨੇ ਕੈਨੇਡਾ ਨੂੰ ਵੀ 51 ਸਟੇਟ ਬਣਾ ਲਓ ਤੁਸੀਂ ਅਮਰੀਕਾ ਦੀ ਸ਼ਾਮਲ ਹੋ ਜਾਓ. ਪਤਾ ਨਹੀਂ ਟਰੰਪ ਸਾਹਿਬ ਕੀ ਕਰੀ ਜਾਂਦੇ ਨੇ. ਮੈਂ ਤਾਂ ਇੱਕੋ ਹੀ ਤਰੀਕੇ ਨਾਲ ਕਹਿੰਦਾ ਵੀ ਪਰਮਾਤਮਾ ਸਮਤ ਬਖਸ਼ੇ, ਪਿਆਰ ਬਣਿਆ ਰਹੇ, ਇਹ ਕਦੇ ਰਾਤ ਨੂੰ ਇਹਨਾਂ ਨੂੰ ਸੁਪਨੇ ਸਾਪਨੇ ਇਹ ਚ ਕੋਈ ਦਿਖਾ ਦੇ ਪਰਮਾਤਮਾ, ਤੇ ਜਿਹੜਾ ਡਿਸੀਜਨ ਕਰੀ ਜਾਂਦੇ ਨੇ ਨਫ਼ਰਤ ਵਾਲੇ ਇਹ ਦੂਰ ਕਰ ਲੈਣ ਤਾਂ ਕਿ ਪਿਆਰ ਬਣਿਆ ਰਹੇ. ਕੁਛ ਹੋਰ ਜੋਲ ਸਾਹਿਬ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਪਲੀਜ਼?
ਨਹੀਂ ਬਸ ਜੀ, ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਰੱਖਣ. ਸੋ ਸਾਲ ਦਾ ਤੁਹਾਨੂੰ ਪਤਾ ਹੀ ਆ ਜੀ ਵੀ ਇਹ 33ਵਾਂ ਦਿਨ ਅੱਜ ਸ਼ੁਰੂ ਹੈ, ਠੰਡ ਬੜੀ ਕੜਾਕੇ ਦੀ ਹੈ. ਸੋ ਮੌਸਮਾਂ ਦੇ ਕਸੂਰ ਆਪਾਂ ਸਾਰੇ ਸਾਲ ਕੱਢਣ ਦੀ ਬਜਾਏ ਆਪਣੇ ਆਪ ਨੂੰ ਹਰੇਕ ਤਰ੍ਹਾਂ ਦੇ ਮੌਸਮ ਲਈ ਤਿਆਰ ਰੱਖੀਏ, ਕੁਦਰਤ ਦੇ ਬਣਾਏ ਸਾਰੇ ਮੌਸਮ ਨੇ ਇਹਨਾਂ ਦਾ ਆਨੰਦ ਮਾਣੀਏ ਤੇ ਸੜਕਾਂ ਤੇ ਗੱਡੀਆਂ ਦੀ ਰਫ਼ਤਾਰ ਰੱਖੀਏ. ਮੌਸਮ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਜੇ ਰਫ਼ਤਾਰ ਗੱਡੀਆਂ ਦੀ ਕਾਬੂ ਰਵੇ ਤੇ ਏਡੀ ਵੀ ਕੋਈ ਮਾਰੂਮਾਰੀ ਨਹੀਂ ਹੈ. ਸੜਕਾਂ ਬਹੁਤ ਖੂਬਸੂਰਤ ਨੇ, ਨੰਬਰ 1 ਦੇਸ਼ ਦੀਆਂ, ਨੰਬਰ 1, ਇਹਨਾਂ ਤੇ ਆਨੰਦ ਮਾਣਿਆ ਜਾ ਸਕਦਾ ਬਜਾਏ ਇਹਦੇ ਕਿ ਉੱਥੇ ਜਾ ਕੇ ਅਸੀਂ ਸਪੀਡਿੰਗ ਕਰਕੇ ਤੇ ਆਫਤ ਖੜੀ ਕਰ ਲਈਏ ਆਪਣੇ ਲਈ ਜੀ ਤੇ ਹੋਰਨਾਂ ਲਈ ਜੀ. ਥੋੜਾ ਜਿਹਾ ਇਹ ਫੋਨ ਤੇ ਗੱਡੀ ਡਰਾਈਵਿੰਗ ਇਹ ਇਕੱਠੇ ਜੇ ਨਾ ਚੱਲਣ ਦੀ ਅਸੀਂ ਚੋਇਸ ਬਣਾਈਏ ਤੇ ਜ਼ਰੂਰ ਕਾਫੀ ਸੇਫ ਰਿਹਾ ਜਾ ਸਕਦਾ.
ਹਾਂਜੀ ਬਿਲਕੁਲ ਠੀਕ ਹੈ. ਥੈਂਕ ਯੂ ਵੈਰੀ ਮਚ ਜੋਲ ਸਾਹਿਬ, ਤੁਸੀਂ ਬੜੀ ਜਾਣਕਾਰੀ ਦਿੱਤੀ, ਥੈਂਕ ਯੂ ਵੈਰੀ ਮਚ. ਸੋ ਪਿਆਰੇ ਦਰਸ਼ਕੋ, ਇਹ ਸੀ ਸਤਪਾਲ ਜੋਲ ਜਿਹੜੇ ਕਿ ਵਾਰਡ 9 ਤੇ 10 ਤੋਂ ਸਕੂਲ ਟਰਸਟੀ ਚੋਣ ਜਿੱਤੇ ਨੇ ਤੇ ਨਾਲ ਹੀ ਇਹ ਉਸ ਤੋਂ ਬਾਅਦ ਇਹ ਵਾਈਸ ਪ੍ਰੈਜੀਡੈਂਟ ਨੇ ਪੀਲ ਸਕੂਲ ਬੋਰਡ ਦੇ, ਬੜੇ ਐਕਟਿਵ ਨੇ, ਸਵੇਰੇ ਸਵੇਰੇ ਰੋਜ਼ ਕੋਈ ਨਾ ਕੋਈ ਪੂਰੀ ਤੁਹਾਨੂੰ ਲੇਟੈਸਟ ਪਹੁੰਚਾਉਂਦੇ ਨੇ, ਸਿੰਪਲ ਤਰੀਕੇ ਨਾਲ ਪਹੁੰਚਾਉਂਦੇ ਨੇ, ਤੇ ਬੜੇ ਦਲੇਰ ਦਿਲ ਧੜੱਲੇ ਨਾਲ ਗੱਲ ਕਹਿੰਦੇ ਨੇ। ਇਹ ਨਹੀਂ ਵੀ ਮੇਰੇ ਨਾਲ ਕੋਈ ਫਲਾਣਾ ਆਜੂ ਤਿਮਕਾ ਹੋਜੂ, ਇਹ ਉਹ ਪੋਲੀਟੀਸ਼ੀਅਨ ਨਹੀਂ ਹੈਗੇ। ਇਹਨਾਂ ਨੇ ਜਿੱਥੇ ਸੱਚੀ ਗੱਲ ਆ ਸੱਚੀ ਗੱਲ ਕਹਿੰਦੇ ਨੇ, ਭਾਵੇਂ ਗੋਡੇ ਦੇ ਲੱਗੇ ਤੇ ਭਾਵੇਂ ਲੱਗੇ ਗਿੱਟੇ ਦੇ। ਸੋ ਇਸ ਕਰਕੇ ਆਪਣੇ ਸੂਲਾਂ ਤੇ ਖੜੇ ਨੇ, ਉਹਨਾਂ ਨੂੰ ਅੱਜ ਲਾਈਨ ਤੇ ਲੈ ਕੇ ਆਏ ਸੀਗੇ, ਮੈਂ ਥੈਂਕਸ ਕਰਦਾ ਉਹਨਾਂ ਦਾ ਤਾਂ ਕਿ ਦੱਸਿਆ। ਹੁਣ ਆਪਾਂ ਚਲੋ ਜਿਹੜਾ ਬਾਕੀ ਟਾਈਮ ਬਚਿਆ ਉਹ ਆਪਾਂ ਪਰਮਾਤਮਾ ਦੇ ਬਾਰੇ ਇਹ ਗੱਲ ਕਰਾਂਗੇ ਕਿ ਪਰਮਾਤਮਾ ਕਹਿੰਦੇ ਕਿਹਨੂੰ ਨੇ, ਪਰਮਾਤਮਾ ਹੈ ਕੀ ਵਾਕਈ ਪਰਮਾਤਮਾ ਹੈਗਾ, ਤੇ ਜੇ ਹੈਗਾ ਉਹਦੇ ਕੀ ਪਰੂਫ ਨੇ, ਕਿੱਥੇ ਰਹਿੰਦਾ, ਕਿਵੇਂ ਮਿਲੂਗਾ, ਕਦੋਂ ਮਿਲੂਗਾ, ਇਹ ਗੱਲਾਂ ਤੇ ਗੱਲ ਕਰਾਂਗੇ। ਸੋ ਹੁਣ ਕਿਉਂਕਿ ਪੋਲੀਟਿਕਸ ਤੇ ਗੱਲ ਕੀਤੀ ਸੀ, ਐ ਫਿਰ ਮੂਡ ਨਹੀਂ ਬਣਨਾ। ਸੋ ਹੁਣ ਤੁਸੀਂ ਪਹਿਲਾਂ ਗਾਣਾ ਸੁਣ ਲਓ, ਬਲਜੀਤ ਜੀ ਮੇਰੇ ਨਾਲ ਨੇ, ਉਹ ਪਹਿਲਾਂ ਇੱਕ ਗਾਣਾ ਲਾ ਦਾਂਗੇ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਮੁਹੰਮਦ ਰਫੀ ਦਾ, ਤੇ ਉਸ ਤੋਂ ਬਾਅਦ ਫਿਰ ਜਿੰਨੇ ਮਿੰਟ ਬਚਦੇ ਨੇ ਆਪਾਂ ਗੱਲ ਕਰਾਂਗੇ। ਵੈਲਕਮ ਬੈਕ। ਜਿੰਨਾ ਵੀ ਸਮਾਂ ਬਚਦਾ ਉਹ ਹੁਣ ਆਪਾਂ ਰੱਬ ਦੀ ਗੱਲ ਕਰਾਂਗੇ ਕਿ ਰੱਬ ਪਹਿਲਾਂ ਤਾਂ ਵਟ ਇਜ਼ ਗੋਡ। ਦੇਖੋ ਬਹੁਤੀ ਦੁਨੀਆ ਰੱਬ ਦੇ ਬਾਰੇ ਇਹ ਸੋਚਦੀ ਹੈ ਕਿ ਰੱਬ ਇੱਕ ਬਹੁਤ ਵੱਡਾ ਤਾਕਤਵਰ ਇਨਸਾਨ ਹੈ, ਆਦਮੀ ਹੈ, ਜਿਹਦੇ ਹੱਥ ਵਿੱਚ ਤੀਰ ਕਮਾਨ ਫੜਿਆ ਵੈ, ਜਾਂ ਹੱਥ ਵਿੱਚ ਸੁਦਰਸ਼ਨ ਚੱਕਰ ਹੈ, ਗੱਦਾ ਚੱਕਿਆ ਵੈ, ਕੋਈ ਬਾਜ ਹੈ, ਕੋਈ ਘੋੜੇ ਤੇ ਚੜਿਆ, ਕੋਈ ਬਲਦ ਤੇ ਚੜਿਆ, ਕੋਠ ਤੇ ਚੜਿਆ, ਕੋਈ ਸ਼ੇਰ ਤੇ ਚੜਿਆ। ਕੋਈ ਸੋਚਦਾ ਵੀ ਜਿਹੜਾ ਪਰਮਾਤਮਾ ਹੈ ਨਾ ਉਹ ਜੰਗਲਾਂ ਚ ਰਹਿੰਦਾ, ਕੋਈ ਕਹਿੰਦਾ ਪਹਾੜਾਂ ਤੇ ਬੈਠਾ, ਕੋਈ ਕਹਿੰਦਾ ਪਾਣੀਆਂ ਦੇ ਵਿੱਚ ਲੁਕਿਆ ਵੈ, ਕੋਈ ਪਰਮਾਤਮਾ ਨੂੰ ਮੰਦਰ ਮਸਜਿਦ ਚਰਚ ਗੁਰਦੁਆਰੇ ਹੋਰ ਧਾਰਮਿਕ ਸਥਾਨਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਨ ਲੱਗਿਆ ਹੋਇਆ। ਕੋਈ ਰੱਬ ਨੂੰ ਕਹਿੰਦਾ ਕਿ ਰੱਬ ਗੁਰੂ ਨਾਨਕ ਸੀ, ਗੁਰੂ ਨਾਨਕ ਹੈਗਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਜੀਸਸ ਕ੍ਰਾਈਸਟ ਕਹਿੰਦਾ, ਕੋਈ ਰਾਮਚੰਦਰ ਕਹਿੰਦਾ, ਕੋਈ ਕ੍ਰਿਸ਼ਨ ਜੀ ਕਹਿੰਦਾ, ਕੋਈ ਬ੍ਰਹਮਾ ਵਿਸ਼ਨੂੰ ਮਹੇਸ਼ ਕਹਿੰਦਾ, ਕੋਈ ਰਵਿਦਾਸ ਕਹਿੰਦਾ, ਕਬੀਰ ਕਹਿੰਦਾ। ਅਨੇਕਾਂ ਸ਼ਬਦਾਂ ਦੇ ਨਾਲ ਰੱਬ ਨੂੰ ਯਾਦ ਕੀਤਾ ਜਾਂਦਾ ਵੀ ਇਹ ਰੱਬ ਹੈ। ਜਦੋਂ ਕਿ ਰੱਬ ਦੀ ਗੱਲ ਇਹ ਹੈ ਕਿ ਹਰੀ ਕੇ ਹਜ਼ਾਰ ਨਾਮ, ਲੱਖ ਨਾਮ ਕਿਸ਼ਨ ਕੇ, ਕੇਸ਼ੋ ਕੇ ਕਰੋੜ ਨਾਮ, ਪਦਮ ਨਾਮ ਵਿਸ਼ਨ ਕੇ। ਇਹ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦੇ ਪਰਮਾਤਮਾ ਦਾ ਨਾਂ ਕੋਈ ਨਾ ਕੋਈ ਰੱਖਦਾ ਚੱਲਿਆ ਆ ਰਿਹਾ। ਪਰ ਪਰਮਾਤਮਾ ਨਾ ਤਾਂ ਦਰਖਤਾਂ ਚੋਂ ਮਿਲਦਾ, ਨਾ ਪੀਪਲ ਚੋਂ ਮਿਲਦਾ, ਨਾ ਪਾਣੀਆਂ ਚੋਂ ਮਿਲਦਾ, ਨਾ ਸੂਰਜ ਚੋਂ ਮਿਲਦਾ, ਨਾ ਚੰਦਰਮੇ ਚੋਂ ਮਿਲਦਾ। ਜੇ ਅਸੀਂ ਪਰਮਾਤਮਾ ਨੂੰ ਸਮਝਾਂਗੇ, ਪਰਮਾਤਮਾ ਗੋਡ ਕਹਿੰਦੇ ਨੇ, ਜੀ ਓ ਡੀ, ਇਹ ਤਿੰਨ ਜਿਹੜੇ ਗੋਡ ਦੇ ਵਿੱਚ ਸ਼ਬਦ ਨੇ ਨਾ, ਜੀ ਦਾ ਮਤਲਬ ਹੈ ਗਿਵਰ, ਕਿ ਇੱਕ ਉਹ ਤਾਕਤ ਜਿਹੜੀ ਹਮੇਸ਼ਾ ਦਿੰਦੀ ਦਿੰਦੀ ਹੈ। ਆਪਾਂ ਧਰਤੀ ਨੂੰ ਮਾਤਾ ਕਹਿੰਦੇ ਹਾਂ, ਪਰ ਇਹ ਵੀ ਲੈਂਦੀ ਹੈ ਪਹਿਲਾਂ, ਫਿਰ ਜ਼ਿਆਦਾ ਕਰਕੇ ਮੋੜ ਦਿੰਦੀ ਹੈ। ਜੇ ਆਪਾਂ ਧਰਤੀ ਦੇ ਵਿੱਚ ਇੱਕ ਅੰਬ ਦੀ ਗੁਠਲੀ ਪਾਵਾਂਗੇ ਨਾ, ਫਿਰ ਸਾਨੂੰ ਅੰਬ ਦਾ ਦਰਖਤ, ਕਰੋੜਾਂ ਦਰਖਤ ਅੰਬ ਮਿਲਣੇ ਨੇ, ਪਹਿਲਾਂ ਪਾਉਣਾ ਪਊਗਾ। ਪਰ ਜਿਹੜਾ ਰੱਬ ਹੈ, ਜਿਹੜਾ ਗੋਡ ਹੈ, ਉਹਦੀ ਪਹਿਲੀ ਖਾਸੀਅਤ ਹੈ ਵੀ ਉਹ ਦਿੰਦਾ ਦਿੰਦਾ ਲੈਂਦਾ ਕੁਛ ਨਹੀਂ ਹੈ। ਸਾਨੂੰ ਜਦੋਂ ਮੀਂਹ ਪਾਉਂਦਾ, ਉਹ ਸਾਨੂੰ ਨਹੀਂ ਕਹਿੰਦਾ ਭਾਫ ਦਿਓ, ਆਪਣੀ ਮਰਜ਼ੀ ਨਾਲ ਮੀਂਹ ਪਾਉਂਦਾ। ਜਦੋਂ ਸਾਨੂੰ ਪੈਦਾ ਕੀਤਾ, ਉਹ ਮਰਜ਼ੀ ਨਾਲ ਪੈਦਾ ਕਰਦਾ। ਫੁੱਲ, ਦਰਖਤ, ਪਾਣੀ, ਪਹਾੜ, ਧਰਤੀ, ਜ਼ਮੀਨ, ਅਸਮਾਨ, ਸੂਰਜ, ਚੰਦਰਮਾ, ਉਹਨੇ ਕਦੇ ਨਹੀਂ ਲਏ, ਉਹਨੇ ਆਪਣੇ ਕੋਲੋਂ ਹੀ ਕ੍ਰੀਏਟ ਕਰਤੇ। ਉਹ ਕਿੱਥੋਂ ਕਿੱਥੇ ਨੇ ਉਹ ਮੈਂ ਬਾਅਦ ਕਦੇ ਗੱਲ ਕਰੂੰਗਾ ਕਿ ਡਿਵਾਈਨ ਐਂਡ ਡਿਵਾਈਨ ਲਾਈਟ ਐਂਡ ਡਿਵਾਈਨ ਸਾਊਂਡ ਤੋਂ ਪੈਦਾ ਹੋਏ ਨੇ ਸਾਰਾ ਕੁਛ ਹੀ। ਇਸੇ ਤਰ੍ਹਾਂ ਹੀ ਰੱਬ ਨੂੰ ਜੇ ਲੱਭਣਾ ਹੋਵੇ ਨਾ, ਰੱਬ ਇੱਕ ਗੋਡ ਕਿਹਨੂੰ ਕਹਿੰਦੇ ਨੇ, ਜੀ ਮੀਨਸ ਗਿਵਰ, ਓ ਮੀਨਸ ਓਪਰੇਟ। ਜਿਹੜੀ ਚੀਜ਼ ਉਹਨੇ ਪੈਦਾ ਕੀਤੀ ਹੈ ਨਾ, ਉਹ ਫਿਰ ਐਂ ਨਹੀਂ ਪੈਦਾ ਕਰਕੇ ਬੇਫਿਕਰ ਹੋ ਗਿਆ, ਉਹਦੀ ਉਹ ਸੰਭਾਲ ਵੀ ਕਰਦਾ। ਜਿੰਨੇ ਕੋਈ ਬਿਮਾਰੀ ਠਮਾਰੀ ਲੱਗੀ ਉਹ ਦਵਾਈਆਂ ਵੀ ਦਿੰਦਾ। ਤੇ ਫਿਰ ਤੀਜੀ ਗੱਲ ਹੈ ਡੀ, ਡੀ ਦਾ ਮਤਲਬ ਡਿਸਟਰੋਏ। ਜਿਹੜੀ ਚੀਜ਼ ਉਹਨੇ ਪੈਦਾ ਕੀਤੀ ਹੈ ਇਹ ਕੁਦਰਤ ਦਾ ਪਰਮਾਤਮਾ ਦਾ ਨਿਯਮ ਹੈ, ਜਿਹੜਾ ਪੈਦਾ ਹੋਇਆ ਨਾ ਉਹਦਾ ਇੱਕ ਨਾ ਇੱਕ ਦਿਨ ਸਮਾਂ ਮਿਥਿਆ ਹੋਇਆ, ਉਹਦਾ ਅੰਤ ਹੋਏਗਾ। ਸੋ ਇਹ ਜਿਹੜੀਆਂ ਤਿੰਨੇ ਤਾਕਤਾਂ ਨੇ, ਜਿਹੜੀ ਜਿਹੜੀ ਵੀ ਤਾਕਤ ਹੈ ਦੇਣ ਦੀ, ਓਪਰੇਟ ਕਰਨ ਦੀ ਤੇ ਖਤਮ ਕਰਨ ਦੀ, ਉਸ ਤਾਕਤ ਨੂੰ, ਸ਼ਕਤੀਸ਼ਾਲੀ ਤਾਕਤ ਨੂੰ ਆਪਾਂ ਰੱਬ ਕਹੋ, ਆਪਾਂ ਵਾਹਿਗੁਰੂ ਕਹੋ, ਆਪਾਂ ਪਰਮਾਤਮਾ ਕਹੋ, ਆਪਾਂ ਅੱਲਾ ਕਹੋ, ਆਪਾਂ ਜੀਸਸ ਕ੍ਰਾਈਸਟ ਕਹੋ, ਆਪਾਂ ਰਾਮ ਕਹੋ, ਰਹੀਮ ਕਹੋ, ਦੁਰਗਾ ਮਾਤਾ ਕਹੋ, ਜੋ ਮਰਜ਼ੀ ਕਹੋ। ਦੇਖੋ ਜੇ ਠੰਡੇ ਦਿਲ ਨਾਲ ਸੋਚੀਏ, ਆਪਾਂ ਸੋਚ ਕੇ ਦੇਖੋ ਠੰਡੇ ਦਿਲ ਨਾਲ, ਬਿਨਾਂ ਪੱਖਪਾਤ ਤੋਂ, ਦਿਮਾਗ ਖੁੱਲ੍ਹਾ ਰੱਖ ਕੇ, ਕਿ ਸਾਡੇ ਵਿੱਚ ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ 1469 ਦੇ ਵਿੱਚ ਪੈਦਾ ਹੋਏ ਸੀਗੇ। ਸੋਚ ਕੇ ਦੇਖ ਲਓ, 1469 ਤੋਂ ਬਾਅਦ ਅਸੀਂ ਉਹਨਾਂ ਨੂੰ ਗੁਰੂ ਨਾਨਕ, ਰੱਬ ਨੂੰ ਗੁਰੂ ਨਾਨਕ ਕਹਿਣ ਲੱਗ ਗਏ। ਪਰ ਕੀ 1469 ਤੋਂ ਪਹਿਲਾਂ ਰੱਬ ਨਹੀਂ ਸੀਗਾ? ਮੁਹੰਮਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਆਏ ਨੇ, ਉਸ ਤੋਂ ਪਹਿਲਾਂ ਰੱਬ ਨਹੀਂ ਸੀਗਾ, ਅੱਲਾ ਨਹੀਂ ਸੀਗਾ, ਖੁਦਾ ਨਹੀਂ ਸੀਗਾ। ਜੀਸਸ ਕ੍ਰਾਈਸਟ ਉਸ ਤੋਂ ਪਹਿਲਾਂ ਆਏ, ਰਾਮਚੰਦਰ ਜੀ ਉਸ ਤੋਂ ਪਹਿਲਾਂ ਆਏ। ਸੋ ਇਹਦਾ ਮਤਲਬ ਇਹ ਆਇਆ ਕਿ ਇਹ ਇੱਕ ਜਦੋਂ ਮਨੁੱਖੀ ਸਰੀਰ ਚ ਆਏ, ਇਹ ਸਾਡੇ ਵਰਗੇ ਹੀ ਸੀਗੇ, ਪਰ ਇਹਨਾਂ ਨੇ ਆਪਣੇ ਅੰਦਰ ਉਹ ਜੋਤ ਨੂੰ, ਉਸ ਲਾਈਟ ਨੂੰ, ਉਸ ਆਤਮਾ ਦਾ ਪਰਮਾਤਮਾ ਦੇ ਨਾਲ ਜਿਉਂਦੇ ਜੀ ਮਿਲਾਪ ਕਰਵਾ ਤਾ। ਇਸੇ ਕਰਕੇ ਇਹ ਰੱਬ ਨੇ, ਅਸੀਂ ਪੋਟੈਂਸ਼ੀਅਲ ਗਰੋਡ ਆ, ਹੈਗੀ ਸਾਡੇ ਕੋਲ, ਅਸੀਂ ਮਿਹਨਤ ਕਰਕੇ ਰੱਬ ਨਾਲ ਮਿਲਾਪ ਨਹੀਂ ਕਰਦੇ, ਬਲਕਿ ਦੁਨੀਆਂ ਦੇ ਚੱਕਰਾਂ ਚ ਪੈਸੇ ਦੇ ਮਗਰ, ਤਾਕਤ ਦੇ ਮਗਰ, ਸੈਕਸ ਦੇ ਮਗਰ, ਬੱਚਿਆਂ ਦੇ ਮਗਰ, ਹੇਰਾ ਫੇਰੀ ਮਗਰ, ਨਿੰਦਿਆ ਚੁਗਲੀ ਦੇ ਮਗਰ ਭਰ ਕੇ ਜ਼ਿੰਦਗੀ ਬਰਬਾਦ ਕਰ ਦਿੰਦੇ। ਜੇ ਹੀ ਜ਼ਿੰਦਗੀ ਦੇ ਵਿੱਚ ਮਿਹਨਤ ਕਰ ਦਾਂਗੇ, ਜੇ ਮਿਹਨਤ ਕਰਕੇ ਅਸੀਂ ਬੈਂਕ ਦੇ ਵਿੱਚ ਮੈਨੇਜਰ ਬਣ ਗਏ, ਜੇ ਮਿਹਨਤ ਕਰਕੇ ਅਸੀਂ ਪ੍ਰੋਫੈਸਰ ਬਣ ਗਏ, ਡਾਕਟਰ ਬਣ ਗਏ, ਆਈ ਟੀ ਗਾਈ ਬਣ ਗਏ, ਪੋਲੀਟੀਸ਼ੀਅਨ ਬਣ ਗਏ, ਵਧੀਆ ਸਪੋਰਟਸਮੈਨ ਬਣ ਗਏ, ਤਾਂ ਉਹ ਬਾਹਰਲੀ ਮਿਹਨਤ ਸੀਗੀ। ਅੰਦਰ ਮਿਹਨਤ ਕਰਾਂਗੇ ਤੇ ਅਸੀਂ ਇੱਕ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ, ਜਿਹਨੇ ਕੁੱਲ ਦੁਨੀਆਂ ਨੂੰ ਪੈਦਾ ਕੀਤਾ, ਤੇ ਜਦੋਂ ਅਸੀਂ ਪੈਦਾ ਮਿਲਾਪ ਕਰ ਲਾਂਗੇ ਤਾਂ ਫਿਰ ਅਸੀਂ ਵੀ ਰੱਬ ਹਾਂਜੀ। ਸੋ ਇਸ ਕਰਕੇ ਰੱਬ ਜਿਹੜਾ ਹੈਗਾ ਨਾ, ਉਹ ਇੱਕ ਤਾਕਤ ਦਾ ਨਾਂ ਹੈ। ਉਹ ਤਾਕਤ ਹੁਣ ਜਿਹੜੀ ਮੈਂ ਕਹੂੰਗਾ ਟਾਈਮ ਦੇ ਹਿਸਾਬ ਨਾਲ ਚਾਹੁੰਦਾ, ਤਾਕਤ ਰਹਿੰਦੀ ਕਿੱਥੇ ਹੈ? ਕਿਹਾ ਜਾਂਦਾ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹ ਰਗ ਮੈਂ ਹੈ ਦਿਲ ਵਰ ਤੇ ਜਾਣੇ ਕੇ ਲੀਏ, ਜੰਗਲਾਂ ਪਹਾੜਾਂ ਚ ਲੱਭਣ ਜਾਂਦੇ ਹੋ, ਪਾਣੀਆਂ ਸਰੋਵਰਾਂ ਚ ਜਾਂਦੇ ਹੋ, ਕਿਤਾਬਾਂ ਪੜ੍ਹਦੇ ਹੋ, ਪੱਥਰਾਂ ਤੇ ਮੱਥਾ ਟੇਕਦੇ ਹੋ, ਉੱਥੇ ਨਹੀਂ ਰੱਬ। ਰੱਬ ਜਿੱਥੇ ਹੈਗਾ ਉੱਥੇ ਅਸੀਂ ਜਾਂਦੇ ਹੀ ਨਹੀਂ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵਾ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਬੇਦੀ ਲੀਜੀਏ ਸਾਥ, ਬੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਥ ਤਾਂ ਪਲ ਮੈਂ ਪਹੁੰਚਾ ਜਾਏ। ਚੀਜ਼ ਕਿਤੇ ਹੈ, ਲੱਭਦੇ ਅਸੀਂ ਕਿਤੇ ਹਾਂ, ਫਿਰ ਮਿਲੂਗੀ ਕਿਵੇਂ? ਹਿਰਨ ਦੇ ਅੰਦਰ ਕਸਤੂਰੀ ਹੁੰਦੀ ਹੈ, ਉਹ ਖੁਸ਼ਬੂ ਹੁੰਦੀ ਹੈ ਉਹਦੇ ਵਿੱਚ ਆਉਂਦੀ, ਉਹ ਖੁਸ਼ਬੂ ਆਉਂਦੀ ਤਾਂ ਅੰਦਰੋਂ ਹੈ, ਪਰ ਉਹ ਜੰਗਲਾਂ ਚ ਪਹਾੜ ਜੰਗਲਾਂ ਚ ਜਾ ਕੇ ਘਾਹ ਨੂੰ ਸੁੰਘਦੀ ਫਿਰਦੀ ਹੈ, ਉੱਥੇ ਲੱਭਦੀ ਨਹੀਂ, ਕਿਉਂਕਿ ਉਹਦਾ ਕਸਤੂਰੀ ਖੁਸ਼ਬੂ ਤਾਂ ਅੰਦਰ ਹੈ। ਜਿਹੜਾ ਦੁੱਧ ਹੈ ਉਹਦੇ ਅੰਦਰ ਮੱਖਣ ਹੈ, ਜਿੰਨਾ ਚਿਰ ਅਸੀਂ ਜਾਗ ਲਾ ਕੇ ਉਹਨੂੰ ਰਿੜਕਦੇ ਨਹੀਂ ਤੇ ਮੱਖਣ ਨਿਕਲਦਾ ਨਹੀਂ, ਮੱਖਣ ਤੋਂ ਗਰਮ ਕਰਕੇ ਘਿਓ ਨਹੀਂ ਕੱਢਦੇ, ਜਿੰਨੀਆਂ ਮਰਜ਼ੀ ਟੱਕਰਾਂ ਮਾਰੇ ਦੂਰਬੀਨਾਂ ਨਾਲ ਦੇਖੀ ਜਾਓ, ਘਿਓ ਦਿਸਦਾ ਹੀ ਨਹੀਂ ਸਾਨੂੰ। ਜਿਉਂ ਤਿਲ ਮੇ ਤੇਲ ਹੈ ਚਕਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਤਿਲਾਂ ਦੇ ਅੰਦਰ ਤੇਲ ਹੁੰਦਾ, ਪੱਥਰਾਂ ਦੇ ਅੰਦਰ ਅੱਗ ਹੁੰਦੀ ਹੈ, ਜਿੰਨਾ ਚਿਰ ਰਗੜਦੇ ਨਹੀਂ ਉਨਾ ਚਿਰ ਸਾਨੂੰ ਮਿਲਦੀ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਉਹ ਕੁੱਲ ਤਾਕਤ ਹੈ, ਜਿਹਨੇ ਕੁੱਲ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਹ ਸਾਡੇ ਅੰਦਰ ਹੈ। ਅਸੀਂ ਜੋਤ ਜਗਾਉਂਦੇ ਹਾਂ, ਸ਼ਾਮ ਨੂੰ ਮੰਦਰਾਂ 'ਚ ਵੀ ਜਗਾਈ ਜਾਂਦੀ ਹੈ, ਕੋਈ ਕੈਂਡਲ ਜਗਾਉਂਦਾ। ਜਿਨ੍ਹਾਂ ਨੇ ਰੱਬ ਨੂੰ ਅੰਦਰ ਪ੍ਰਤੱਖ ਕਰ ਲਿਆ ਸੀ ਨਾ, ਰੱਬ ਨਾਲ ਮਿਲਾਪ ਕਰ ਲਿਆ ਸੀ, ਉਹਨੇ ਦੇਖਿਆ ਸੀ ਵੀ ਇੱਥੇ ਇੱਕ ਲਾਈਟ ਜਗਦੀ ਹੈ। ਉਹ ਲਾਈਟ ਜਿਹੜੀ ਦੀਵਾ ਹੈ ਨਾ, ਉਹਨੂੰ ਨਾ ਬੱਤੀ ਦੀ ਲੋੜ ਹੈ ਤੇ ਨਾ ਘੀ ਦੀ ਲੋੜ ਹੈ, ਨਾ ਦੀਆ ਸਲਾਈ ਦੀ। ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਅੰਦਰ ਰਹਿੰਦੀ ਹੈ, ਤੇ ਜਦੋਂ ਮਰ ਗਏ ਇਹ ਜੋਤ ਨਿਕਲ ਕੇ ਕਿਤੇ ਹੋਰ ਚਲੀ ਜਾਂਦੀ ਹੈ। ਸੋ ਇਸ ਪਰ ਅਸੀਂ ਨਕਲ ਬਣਾ ਲਈ ਬਾਹਰ, ਚੰਗੀ ਗੱਲ ਹੈ, ਰੱਬ ਦਾ ਨਾਂ ਲੈਣਾ ਮਾੜੀ ਗੱਲ ਕੋਈ ਨਹੀਂ ਹੈ, ਮੇਰੀ ਪਰਸਨਲ ਫਿਲਾਸਫੀ ਹੈ। ਜਿਵੇਂ ਮਰਜ਼ੀ, ਜਿਸ ਤਰ੍ਹਾਂ ਦੇ ਮਰਜ਼ੀ, ਜਿਸ ਤਰ੍ਹਾਂ ਮਰਜ਼ੀ ਵਰਤ ਰੱਖੋ, ਮੰਦਰ ਜਾਓ, ਗੁਰਦੁਆਰੇ ਜਾਓ, ਜੋ ਕਰੋ, ਪਰ ਚੰਗੇ ਇਨਸਾਨ ਬਣੋ, ਤਾਂ ਵੀ ਰੱਬ ਮਿਹਨਤ ਕਰਦਾ। ਚੰਗੀ ਤਾਂ ਬਣੋ, ਜੋ ਤੁਸੀਂ ਚੰਗੇ ਬਣ ਜਾਓਗੇ, ਇੱਕ ਦਿਨ ਤੁਹਾਡੇ ਅੰਦਰੋਂ ਆਟੋਮੈਟਿਕਲੀ ਉਹਦੀ ਰਹਿਮਤ ਵੀ ਹੋਜੂ, ਫਿਰ ਤੁਹਾਨੂੰ ਪਤਾ ਵੀ ਲੱਗ ਜੂਗਾ ਕਿੱਥੇ ਮਿਹਨਤ ਕਰਨੀ ਹੈ। ਸੋ ਇਸ ਕਰਕੇ ਕੋਸ਼ਿਸ਼ ਅਸੀਂ ਕਰੀਏ ਕਿ ਪਰਮਾਤਮਾ ਨੂੰ ਲੱਭਣ ਦੇ ਲਈ ਇੱਕ ਚੰਗਾ ਇਨਸਾਨ ਬਣ ਜਾਈਏ, ਕਿਉਂਕਿ ਦਾ ਰੀਅਲ ਨੇਮ ਆਫ ਗੋਡ, ਜਿਹੜਾ ਅਸਲੀ ਨਾਂ ਹੈ ਨਾ ਪਰਮਾਤਮਾ ਦਾ, ਕੈਨ ਨੀਦਰ ਬੀ ਸਪੋਕਨ ਬਾਈ ਟੰਗ, ਆ ਜੀਵ ਦੇ ਨਾਲ ਨਹੀਂ ਅਸੀਂ ਬੋਲ ਸਕਦੇ, ਨੋਰ ਹੀਅਰ ਬਾਈ ਦਾ ਫਿਜ਼ੀਕਲ ਈਅਰ, ਨਾ ਹੀ ਉਹਦੀ ਆਵਾਜ਼, ਰੱਬ ਸਾਨੂੰ ਆਵਾਜ਼ ਮਾਰਦਾ, ਬਾਹਰਲੇ ਕੰਨਾਂ ਨਾਲ ਨਹੀਂ ਸੁਣ ਸਕਦੇ, ਓਨਲੀ ਓਨਲੀ ਦਾ ਇਨਰ ਈਅਰਸ ਕੈਨ ਸੀ, ਅੱਖਾਂ ਮੀਚ ਕੇ, ਜਿਵੇਂ ਹੁਣ ਅੱਖਾਂ ਮੀਚੀਏ, ਫਰਕ ਕਰੋ, ਮੈਂ ਬਰਨਾਲੇ ਸਟੇਸ਼ਨ ਦੇ ਪਹੁੰਚ ਗਿਆ, ਮੈਨੂੰ ਸਟੇਸ਼ਨ ਦਾ ਨਕਸ਼ਾ ਆ ਗਿਆ ਯਾਰ, ਇਸ ਤਰੀ ਅੱਖਾਂ ਮੀਚ ਕੇ ਜਦੋਂ ਤੁਸੀਂ ਰੱਬ ਦਾ ਧਿਆਨ ਧਰਦੇ ਹੋ, ਫਿਰ ਉਹ ਲਾਈਟ ਤੁਹਾਨੂੰ ਦਿਸੂਗੀ ਜਿਹੜੀ ਪਾਵਰ ਨੇ ਪੈਦਾ ਕੀਤਾ ਹੈ, ਤੇ ਇਨਰ ਆਈਜ਼ ਕੈਨ ਹੀਅਰ ਦਿਸ ਡਿਵਾਈਨ ਮੋਲਡੀ, ਜਦੋਂ ਕੰਨ ਬੰਦ ਕਰਕੇ ਐਨ ਆਰਾਮ ਨਾਲ ਬਹਿਨੇ ਹੋ, ਫਿਰ ਤੁਹਾਨੂੰ ਅੰਦਰੋਂ ਜਿਵੇਂ ਕੀਰਤਨ ਚੱਲ ਰਿਹਾ ਹੁੰਦਾ ਨਾ, ਉਹਦੇ ਵਿੱਚੋਂ ਤੁਹਾਨੂੰ ਰੱਬ ਦੀ ਆ ਧੁਨਕਾਰ ਧੁਨਾ ਸੁਣਨਗੀਆਂ, ਤੇ ਜਦੋਂ ਸੁਣਗੇ ਤੁਹਾਡਾ ਕੰਮ ਬਣ ਗਿਆ। ਇਸੇ ਕਰਕੇ ਤਾਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਹੈਵਿੰਗ ਆਈਜ਼ ਯੂ ਹੀਅਰ ਨਾਟ, ਹੈਵਿੰਗ ਈਅਰ ਯੂ ਹੀਅਰ, ਹੈਵਿੰਗ ਆਈਜ਼ ਯੂ ਸੀ ਨਾਟ ਐਂਡ ਹੈਵਿੰਗ ਈਅਰ ਯੂ ਹੀਅਰ ਨਾਟ, ਆ ਅੱਖਾਂ ਦੇ ਨਾਲ ਨਹੀਂ ਦੇਖਣਾ, ਆ ਕੰਨਾਂ ਦੇ ਨਾਲ ਨਹੀਂ ਸੁਣਨਾ। ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕਿਹਾ ਸੀ, ਅੱਖਾਂ ਵਾਜੋਂ ਦੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਹਿਚਾਨ ਕੇ ਤਿਉਂ ਖਸਮੇ ਮਿਲਣਾ। ਜੇ ਪਰਮਾਤਮਾ ਨੂੰ ਮਿਲਣਾ ਨਾ, ਅੱਖਾਂ ਦੇ ਨਾਲ ਨਹੀਂ ਦੇਖ ਸਕਦੇ, ਕੰਨਾਂ ਨਾਲ ਨਹੀਂ ਸੁਣ ਸਕਦੇ, ਪੈਰਾਂ ਨਾਲ ਨਹੀਂ ਚੱਲ ਕੇ ਉੱਥੇ ਚੱਲਿਆ ਜਾ ਸਕਦਾ, ਤੇ ਜੀਵ ਨਾਲ ਨਹੀਂ ਅਸੀਂ ਬੋਲ ਸਕਦੇ। ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ, ਸ਼ਾਂਤ ਚਿੱਤ ਹੋ ਕੇ ਕੰਸੈਂਟਰੇਸ਼ਨ ਬਣਾਉਣੀ ਪਊਗੀ, ਫੇਰ ਇੱਕ ਦਿਨ ਉਸ ਡਿਵਾਈਨ ਲਾਈਟ ਨੂੰ ਤੁਸੀਂ ਪ੍ਰਾਪਤ ਕਰ ਲਓਗੇ। ਜਪਜੀ ਸਾਹਿਬ ਦੀ ਖੀਰਲੀ ਪੌੜੀ ਚ ਆਪਾਂ ਕਿੰਨੇ ਵਾਰੀ ਰੋਜ਼ ਪੜ੍ਹਦੇ ਹਾਂ, ਜਿੰਨੀ ਨਾਮ ਧਿਆਇਆ, ਧਿਆਉਣਾ ਹੈ, ਬਾਰ ਬਾਰ ਰਿਪੀਟ ਕਰਨਾ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁਜਲੇ ਕੇਤੀ ਛੁੱਟੀ ਨਾਲ। ਤਾਂ ਹੋਊਗੀ ਜਦੋਂ ਬਾਰ ਬਾਰ ਸਿਮਰਨ ਕਰਦਿਆਂ ਫਿਰ ਅੱਖਾਂ ਮੀਚ ਕੇ ਬੈਠਦੇ ਹਾਂ, ਫਿਰ ਸਾਨੂੰ ਹੌਲੀ ਹੌਲੀ ਸਾਡਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਜਾਂਦਾ, ਤੇ ਅਖੀਰ ਦੇ ਵਿੱਚ ਸਾਨੂੰ ਡਿਵਾਈਨ ਲਾਈਟ ਵੀ ਸੁਣਦੀ ਹੈ ਤੇ ਡਿਵਾਈਨ ਪ੍ਰਕਾਸ਼ ਵੀ ਦੇਖਦੇ ਹਾਂ ਤੇ ਧੁਨਕਾਰ ਧੁਨਾ ਵੀ ਸੁਣਦੇ ਹਾਂ। ਬਸ ਸੁਣ ਕੇ ਦੇਖੋ, ਫਿਰ ਗੱਲ ਦੱਸਿਓ ਵੀ ਮਿਲਿਆ ਪਰਮਾਤਮਾ ਕਿ ਨਹੀਂ। ਇਸੇ ਕਰਕੇ ਕਿਹਾ ਜਾਂਦਾ ਆਦ ਉਹ ਪਰਮਾਤਮਾ ਆਦ ਸੱਚ, ਉਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮੈਨੂੰ ਹੋ ਗਿਆ ਇਸ਼ਾਰਾ, ਟਾਈਮ ਖਤਮ ਹੈ, ਗਲਤੀ ਦੇ ਲਈ ਮਾਫ਼ੀ। ਨੈਕਸਟ ਵੀ ਕਿਸੇ ਹੋਰ ਟੋਪਿਕ ਤੇ ਗੱਲ ਕਰਦੇ ਹਾਂਗੇ। ਪਰਮਾਤਮਾ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੋ, ਮਜ਼ਾ ਤੁਹਾਨੂੰ ਵੀ ਆਉਂਦਾ ਹੋ, ਮੈਨੂੰ ਵੀ ਸ਼ਾਂਤੀ ਹੁੰਦੀ ਹੈ। ਆਪਣੇ ਜਸਕਰਨ ਧਾਮੀ ਜੀ ਮੇਰਾ ਪ੍ਰੋਗਰਾਮ ਸੁਣਦੇ, ਪੱਕਿਆ ਸੁਣਦੇ ਨੇ, ਬਹੁਤ ਵਧੀਆ ਇਨਸਾਨ ਨੇ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਜਸਟਿਨ ਟਰੂਡੋ ਨੇ ਜਿਸ ਕੰਮ ਦੀ ਸ਼ੁਰੂਆਤ ਕੀਤੀ ਸੀ, ਮਾਰਕ ਕਾਰਨੀ ਵੀ ਉਹੀ ਕੰਮ ਨੂੰ ਕੰਟੀਨਿਊ ਕਰਨ ਦੇ ਲਈ ਆਗੇ
ਨੇ।
ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ
ਨੇ, ਪਰ
ਤੁਸੀਂ ਪੇ ਕਰਦੇ ਹੀ
ਰਹਿਣਾ।
ਕਾਰਬਨ ਟੈਕਸ ਤਾਰਨੀ, ਇਹ ਬਿਲਕੁਲ ਹੀ ਜਸਟਿਨ ਵਰਗੇ ਨੇ।
ਦਿਸ ਮੈਸੇਜ ਇਜ਼ ਫਰਮ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
Teletime Electronics, LEDs और होम अप्लायंसेज की हॉटेस्ट और ब्रांडेड रेंज के साथ 0% फाइनेंस, गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें Teletime Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road। مزید تفصیلات کے لیے کال کریں 9054551666। ٹیلی ٹائم الیکٹرانکس۔
میری پورے سال کی سیونگ $400 ہوئی ہے۔
میری سیونگ $350۔
میری سیونگ صرف $100۔
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ।